ناصری محلہ سارو جا چوپ ایک اوکار ستگر پرساد یہ تن اکٹ نان فٹ نہ جا
واہگرو جی کا خالصہ واہگرو جی کی فتح. سنمان جو گرو خالصہ سات سنت جی اکال پرکھ انتر جامی پرمیشر واہگرو کی اتنت دلتا کرپا ہوتا ہے جس واہگرو پرمیشر نے سارے کلیوں جیون کے ادھار واسطے دس روپوں میں پرگٹ پرتک ہو کے جتھے سکھی پنت قائم کیتا ہے اتھے سنگت پنت بھی قائم کیتی ہے. میرے بھائی بھائی سکھی پنت بچ آ کے سنگت پنت بھی جڑتے ہیں وہ اپنی جیون یاترا سفری کر جاتے ہیں. جڑے کوئی جی نہ سکھی بھی قائم رہتے نہ سنگت پنگت پہنتے وہ اپنے جیون پجائی گوا جاتے ہیں. اس کر کے واہگرو پرمیشر نے کلیو کے سمے میں اپنا پاو پتر سروپ گرو نانک صاحب کے روپ کے پرگٹ کر کے ایسی یہ مہان کرپا کیتی ہے. اس کرپا دوارا آپ سنگت روپ بھی جڑ کے امرت ویلے کے دیوان میں گربانی سروپ ستگرو صاحب جی درشن دار کرتے حاضریاں پڑھتے ہوئے گربانی سروپ ستگرو صاحب جی پاون پت شبد نہیں یہ وچار کر کے لب لینے ہیں. اج بھی تیسرے پاتشاہ ستگرو امر داس صاحب مہاراج جی کی پاور رسنا تو جو اتنا سری راگ شبد اچارن ہوا ہوا ہے اس کی وچار کر کے من لہا پراپت کرنا ہے. اس عملی جنم پہنا پہنا کے جیون جات سہولی کرنی ہے. اس شبد کیرتن سنگیت نجموں میں دوسرے سرتال کرنا ہے. اس شبد چوپدے چار بندہ والا ہے چار پوڑیاں والا ہے. پرمیشر واہگرو کیسا ہے وہ اکو ایک ہے بہتے نہیں اکو ایک ہندہ ہویا پرمیشر پھر سودے پرکاش سب کی رکھا کرنے سمرتھ ہے. پراپتی اور ستگرو صاحب جی کرپا کر کے ہندی ہے. ستگرو امرداس صاحب مہاراج جی کتھا گدی تخت اوپر ہی بیٹھ کے چوپا بھگتی کے نام دے خزانے آپ جی نے سنگت لئی کھلے کھول دیتے ہیں. جی گرو نانک صاحب جی نے سلطان پور مودی خانے کا کم پراکرم کردیا ہوا گریباں لیے سب راشن پانی کھلے خزانے کھول دیتے سن. کنا کسی کا جی کر رہا ہے ستگرو پاسوں لے جا پہلے سرو چوڑیاں پر گئے اس تیسرے سامنے نام کی کھلی بخشش کر رہے ہیں. یہ بالکل بھی کوئی ادھکار ہی نہیں ہے کوڑی ہے کشتی ہوئے ہوئے ہے جنہوں نے کوئی منہ نہیں لا کے راجی دیکھ کے نہیں راجی ہے انہوں نے بھی بخشا کر کے ستگرو صاحب جی مہان بنائی جا رہے ہیں. اسی طرح جہیا کوئی مائیاں ہیں انہوں نے بھی سکھی پرچار لئی اگے پیڑے بخشے نام دی بخشش کر کے مہان بنا کے ادھر ادھر پرچار لئی توری جا رہے ہیں. ऐसा कुछ देख के बाबा बुढ़ा साहब जी मन दे विच ख्याल आया है कि भावे पहले जमिया विच भी एक फाता बरतांदे रहे और तीजे बयान में भी तो बिल्कुल ही हिसाब किताब ही छड़ देता है तो देखा नहीं जाता कि अधिकारी है कि अनधिकारी है और सब सब कुछ ही दे जाते हैं। एक दिन फिर बाबा बुढ़ा साहब जी गुरु अरदास से महाराज जी के हाथ जोड़ के बेनती की है कि महाराज अरे नाम का जोड़ा खजाना है कि आ महाराज बिल्कुल खुला डुला बरताई जाने मेरे मन में संसा हो आया है कि खजाना कितने महाराज बरता मुक्की ना जाए खत्म ना हो जाए ਜੇ ਕਿਤੇ ਮਾਰਾ ਵਰਤਾਉਂਦਿਆਂ ਹੁਣ ਖਤਮ ਹੋ ਗਿਆ ਫਿਰ ਅਗਲੇ ਵਿਚਾਰੇ ਜਿਹੜੇ ਆਉਣ ਵਾਲੇ ਕੀ ਕਰਨਗੇ ਉਹ ਖਜ਼ਾਨਾ ਕਿੱਥੋਂ ਲੈਣਗੇ ਉਹਨਾਂ ਦੀ ਜੀਵਨ ਯਾਤਰਾ ਕਿੱਥੋਂ ਹੋਈ ਉਹਨਾਂ ਦਾ ਸੁਖਮਈ ਜੀਵਨ ਕਿਵੇਂ ਬਸਰ ਹੋਏਗਾ ਇਹਦਾ ਮਾਰਾ ਕੋਈ ਬੰਦੋਬਸਤ ਕਰੋ। ਗੁਰੂ ਅਰਦਾਸ ਸਾਹਿਬ ਮਹਾਰਾਜ ਜੀ ਹੱਸ ਕੇ ਕਹਿਣ ਲੱਗੇ ਵੀ ਇਹ ਨਹੀਂ ਮੁੱਕਣਾ ਹੈ ਜਿਹੜਾ ਮਹਾਰਾਜ ਨੇ ਸਾਨੂੰ ਨਾਮ ਦਾ ਖਜ਼ਾਨਾ ਬਖਸ਼ਿਆ ਨਾ ਇਹਦੇ ਲਈ ਖੂਬੀ ਇਹ ਹੈ ਕਿ ਜਿੰਨਾ ਅਸੀਂ ਵੱਧ ਵਰਤਾਵਾਂਗੇ ਉਨਾ ਵੱਧ ਜਾਏਗਾ ਇਹ ਘਟੇਗਾ ਨਹੀਂ। ਬਾਕੀ ਜਿਹੜੇ ਵੀ ਗਿਆ ਦੁਨੀਆ ਦੇ ਧਨਾਂ ਦੇ ਖਜ਼ਾਨੇ ਹੁੰਦੇ ਹੈ ਉਹਨਾਂ ਵਿੱਚ ਨਿਊਨਤਾ ਆ ਜਾਂਦੀ ਹੈ ਜੇ ਕੋਈ ਖੁੱਲਾ ਵਰਤਾਉਣ ਲੱਗ ਜਾਏ ਤੇ ਉਹ ਮੁੱਕ ਜਾਂਦੇ ਨੇ। ਗੁਰੂ ਅੰਗਦ ਸਾਹਿਬ ਮਹਾਰਾਜ ਨੇ ਮਹਾਨ ਬਖਸ਼ਿਸ਼ ਕਰਕੇ ਸਾਨੂੰ ਇਹ ਨਾਮ ਦਾ ਖਜ਼ਾਨਾ ਹੁਣ ਬਖਸ਼ ਦਿੱਤਾ ਹੈ ਨਾ ਤੇ ਜਿੰਨਾ ਮਰਜ਼ੀ ਅਸੀਂ ਵਰਤਾਈ ਚੱਲੀਏ ਇਹ ਨਹੀਂ ਮੁੱਕਣੇਗਾ। ਇਹ ਸ਼ਬਦ ਦੁਆਰਾ ਫਿਰ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਸੰਸਾਰ ਪੈਦਾ ਹੋਇਆ ਸੀ ਉਹ ਨਿਰਤ ਕੀਤਾ ਸੀ। ਆਪ ਜੀ ਨੇ ਮੁਖਾਰਬਿੰਦ ਤੋਂ ਜੋ ਲਵੇ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਨਾਮ ਧੰਨ ਸੰਬੰਧੀ ਸਮਝਾਉਂਦਿਆਂ ਹੋਇਆ ਕਹੇ ਸਨ ਉਹ ਅੱਜ ਮਹਾਂਵਾਕਰੂ ਵਿੱਚ ਆਪਾਂ ਸੁਣੇ ਹੈ ਤੇ ਇਹਦੀ ਵਿਚਾਰ ਕਰਕੇ ਲਾਹ ਪ੍ਰਾਪਤ ਕਰਨਾ ਹੈ ਕਿ ਗੁਰੂ ਅਮਰਦਾਸ ਸਾਹਿਬ ਜੀ ਇਹ ਵਚਨ ਕਹਿ ਰਹੇ ਸੀ ਸੁਣੀਏ ਸਾਰੇ ਹੀ ਪ੍ਰੇਮ ਪਿਆਰ ਨਾਲ
ਇਹੋ ਧਨ ਅਪੁੱਟ ਨਾਨ ਪੁੱਟੇ ਨਾ ਜਾਏ।
ਬਾਬਾ ਬੁੱਢਾ ਸਾਹਿਬ ਜੋ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਪਾਸੋਂ ਸਾਨੂੰ ਨਾਮ ਰੂਪੀ ਜਿਹੜਾ ਧਨ ਪ੍ਰਾਪਤ ਹੋਇਆ ਹੈ ਇਹ ਤਾਂ ਅਖੁੱਟ ਹੈ ਅਮੁੱਕੀ ਖਜ਼ਾਨਾ ਹੈ ਇਹ ਮੁੱਕਣ ਵਾਲਾ ਖਜ਼ਾਨਾ ਨਹੀਂ ਹੈ। ਇਹਨੂੰ ਮਹਾਰਾਜ ਵਰਤਾਈ ਵੀ ਜਾਈਏ ਇੰਨਾ ਨੁਖੁੱਟ ਹੈ ਫਿਰ ਵੀ ਇਹ ਮੁੱਕਦਾ ਹੈ। ਕਈ ਚੀਜ਼ਾਂ ਅਸੀਂ ਜੇ ਉਹਨਾਂ ਨੂੰ ਖੁੱਲ੍ਹੇ ਰੂਪ ਵਿੱਚ ਵਰਤਾਉਣ ਲੱਗ ਜਾਈਏ ਭਾਵੇਂ ਢੇਰਾਂ ਦੇ ਢੇਰ ਲੱਗੇ ਪਏ ਹੋਣ ਇੱਕ ਦਿਨ ਆ ਜਾਂਦਾ ਹੈ ਉਹ ਫਿਰ ਵਰਤਾਉਂਦਿਆਂ ਵਰਤਾਉਂਦਿਆਂ ਮੁੱਕ ਜਾਂਦੀਆਂ। ਪਰ ਗੁਰੂ ਅਮਰਦਾਸ ਸਾਹਿਬ ਵੀ ਕਹਿੰਦੇ ਗੁਰੂ ਅੰਗਦ ਸਾਹਿਬ ਜੀ ਨੇ ਨਾਮ ਧੰਨ ਦਾ ਸਾਨੂੰ ਖਜ਼ਾਨਾ ਬਖਸ਼ਿਆ ਇਹ ਅਖੁੱਟ ਹੈ ਅਮੁੱਕ ਹੈ ਇਹ ਮੁੱਕਣ ਵਾਲਾ ਨਹੀਂ ਹੈ। ਜੇ ਇਹਨੂੰ ਵਰਤਾਈ ਰਹੀਏ ਫਿਰ ਵੀ ਇਹ ਨੁਖੁੱਟਦਾ ਨਹੀਂ ਹੈ ਮੁੱਕਦਾ ਨਹੀਂ ਹੈ। ਔਰ ਸਾਰੀ ਸ੍ਰਿਸ਼ਟੀ ਨੂੰ ਜੇ ਸਾਰਾ ਨਾਮ ਦੀ ਅਸੀਂ ਬਖਸ਼ਿਸ਼ ਕਰ ਲਈਏ ਨਾ ਨਾਮ ਦੇ ਦਈਏ ਫਿਰ ਵੀ ਇਹ ਨਾਮ ਨਹੀਂ ਮੁੱਕੇਗਾ। ਜਿਵੇਂ ਵਾਹਿਗੁਰੂ ਮੁੱਕ ਹੈ ਨਾ ਇਵੇਂ ਉਹਦਾ ਜਿਹੜਾ ਇਹ ਨਾਮ ਹੈ ਉਹ ਵੀ ਅਖੁੱਟੀ ਹੈ ਜਿਵੇਂ ਉਹ ਨਹੀਂ ਮੁੱਕਦਾ ਖਤਮ ਨਹੀਂ ਹੁੰਦਾ ਇਵੇਂ ਨਾਮ ਧੰਨ ਨਹੀਂ ਖਤਮ ਹੁੰਦਾ ਹੈ। ਇਹਦਾ ਟੋਟਣਾ ਆਵੇ ਵੱਧ ਹੋ ਜਾਈ ਲਿਖਿਆ ਹੈ ਇਹ ਜਿਵੇਂ ਜਿਵੇਂ ਕੋਈ ਇਹ ਨਾਮ ਧੰਨ ਖਜ਼ਾਨੇ ਨੂੰ ਵਰਤਾਉਂਦਾ ਹੈ ਉਵੇਂ ਇਹ ਵਧਦਾ ਹੈ ਸਗੋਂ ਆਪਣੇ ਉੱਪਰ ਹੋਰ ਬਖਸ਼ਿਸ਼ ਹੁੰਦੀ ਹੈ। ਜਿਵੇਂ ਨਾਮ ਧੰਨ ਦੀ ਕੋਈ ਵਡਿਆਈ ਕਰਦਾ ਹੈ ਨਾਮ ਜਪਣ ਲਈ ਪ੍ਰੇਰਨਾ ਕਰਦਾ ਹੈ ਆਪ ਜਪਦਾ ਹੈ ਆਪਣਾ ਵੀ ਉਹਦਾ ਖਜ਼ਾਨਾ ਵੱਧਦਾ ਚਲਿਆ ਜਾਂਦਾ ਹੈ ਇਸ ਖਜ਼ਾਨੇ ਨਾਲ ਬਖਸ਼ਿਸ਼ ਵੱਧਦੀ ਜਾਂਦੀ ਹੈ ਬਖਸ਼ਿਸ਼ ਨਾਲ ਜਿਹੜੀ ਅਵਸਥਾ ਹੋਰ ਉੱਚੀ ਉਸੁੱਚੀ ਹੁੰਦੀ ਜਾਂਦੀ ਹੈ। ਇਸ ਕਰਕੇ ਇਹ ਬਾਬਾ ਬੁੱਢਾ ਸਾਹਿਬ ਮਤਾ ਤੁਸੀਂ ਮਨ ਵਿੱਚ ਸੰਸਥਾ ਕਰੋ ਵੀ ਕਿਤੇ ਖਜ਼ਾਨਾ ਮੁੱਕ ਨਾ ਜਾਏ। ਇਹ ਵੀ ਵਰਤਾਉਂਦਿਆਂ ਵਰਤਾਉਂਦਿਆਂ ਨਖੁੱਟਿਆ ਕਿ ਮੁੱਕਣ ਵਾਲਾ ਨਹੀਂ, ਇਹ ਮੁੱਕਦਾ ਨਹੀਂ ਹੈ। ਤੇ ਫਿਰ ਕਈ ਐਸੀ ਵਸਤੂ ਵੀ ਹੁੰਦੀ ਹੈ ਕਿ ਹੋਵੇ ਤਾਂ ਭਾਵੇਂ ਅਮੁੱਕ ਵਰਤਾਉਂਦਿਆਂ ਮੁੱਕੇ ਨਾ, ਪਰ ਕਈ ਵਾਰੀ ਕੋਈ ਉਹ ਚਲੀ ਜਾਂਦੀ ਹੈ ਕੋਲੋਂ, ਜਾਂ ਉਹਨੂੰ ਕੋਈ ਲੈ ਜਾਂਦੇ ਆ ਲੋਕ ਜਿੰਨੀ ਮਰਜ਼ੀ ਹੋਵੇ। ਕਈ ਵਾਰੀ ਡਾਕੇ ਡੁਕੇ ਪੈ ਜਾਂਦੇ ਆ, ਕਹਿੰਦੇ ਇੰਨੇ ਕਰੋੜ ਲੈ ਗਏ, ਡੰਕ ਡੰਕ ਚ ਇੰਨਾ ਪੈ ਗਿਆ, ਸਭ ਕੁਛ ਲੈ ਗਿਆ, ਕੁਛ ਨਹੀਂ ਛੱਡਿਆ। ਜਿਹੜਾ ਕੋਲ ਖੜਾ ਸੀ ਉਹਦੇ ਵੀ ਗੋਲੀ ਮਾਰਤੀ, ਉਹ ਵੀ ਨੂੰ ਜ਼ਖਮੀ ਕਰ ਗਏ ਜੀ, ਬਾਕੀਆਂ ਨੂੰ ਮੂੜ ਕੇ ਸਿੱਟ ਕੇ ਜੀ। ਇਸ ਤਰ੍ਹਾਂ ਦਿਨੀ ਉੱਥੇ ਉਹ ਚਲਾ ਜਾਂਦਾ, ਕੋਈ ਲੈ ਜਾਂਦੇ ਨੇ। ਕਹਿੰਦੇ ਇਹਨੂੰ ਜਿਹੜਾ ਨਾਮ ਧਨ ਖਜ਼ਾਨਾ ਹੈ ਨਾ, ਇਹ ਹੈ ਅਮੁੱਕ, ਵਰਤਾਇਆ ਮੁੱਕਦਾ ਨਹੀਂ, ਤੇ ਇਹਨੂੰ ਕੋਈ ਲੈ ਕੇ ਵੀ ਨਹੀਂ ਜਾ ਸਕਦਾ ਹੈ। ਗੁਰੂ ਰਾਮਦਾਸ ਸਿੰਘ ਮਹਾਰਾਜ ਜੀ ਨੇ ਇਹ ਪਾਵਨ ਬਚਨ ਆਪਣੇ ਮੁਖਾਰਬਿੰਦ ਤੋਂ ਸੁਹੀ ਰਾਗ ਵਿੱਚ ਕਿਹਾ ਹੈ। ਉਹ ਤਾਂ ਅਗਨੀ ਤਸਕਰ ਜੋ ਦੁੱਤ ਪਾਣੀ ਹੈ, ਕਿਸੇ ਕਾ ਗਵਾਇਆ ਨਾ ਜਾਏ। ਹਰ ਤੱਕ ਉਚੱਕਾ ਨੇੜ ਨਾ ਆਵੀ, ਜਮ ਜਾ ਗਾਤੀ ਦੰਡ ਨਾ ਲਗਾਏ। ਜਿਹੜਾ ਚੋਰ ਉਚੱਕਾ ਹੈ, ਠੱਗ ਵਗੈਰਾ ਹੈ, ਉਹ ਨਹੀਂ ਇਹ ਨਾਮ ਤੁਹਾਨੂੰ ਲਿਜਾ ਸਕਦਾ ਹੈ। ਜਿਹੜਾ ਜਾਣਾ ਹੈ ਉਹ ਜਗਾਤੀ ਆ ਮੁੜ ਕੇ ਵਸੂਲ ਲੈਣ ਵਾਲਾ ਵਾਸਤੇ ਵੀ ਲੈ ਵੀ ਇੰਨਾ ਡੰਨ ਦੇ ਡੰਨ ਦੇ ਵਿੱਚ ਹੀ ਸਭ ਕੁਛ ਲੈ ਲੈਂਦੇ। ਕਰੋੜਾਂ ਅਰਬਾਂ ਦਾ ਡੰਨ ਲਾ ਦਿੱਤਾ ਤੇ ਫਿਰ ਗਿਆ ਸਭ ਕੁਛ। ਕਹਿੰਦੇ ਇਹ ਜਿਹੜੇ ਕੋਈ ਨਾਮ ਧਨ ਹੁੰਦਾ ਉਹਨੂੰ ਜਮ ਜਗਾਤੀ ਆ ਜਿਹੜਾ ਇਹਨੂੰ ਮਸੂਲ ਗਿਆ, ਉਹ ਕਹਿੰਦੇ ਡੰਨ ਨਹੀਂ ਲਾ ਸਕਦਾ, ਸਜ਼ਾ ਨਹੀਂ ਕਹਿੰਦੇ ਵੀ ਇੰਨਾ ਫੜ ਗਈ ਤੂੰ, ਕਿਉਂਕਿ ਤੂੰ ਇੰਨੀ ਮਾਇਆ ਇੰਨਾ ਧਨ ਇਕੱਠਾ ਕੀਤਾ ਹੈ। ਇਸ ਦੁਨੀਆਂ ਦੇ ਦਿਲਾ ਜਿਹੜੀ ਗੱਲ ਕੀ ਹੈ ਵੀ ਉਹ ਨਾਮ ਧਨ ਦੁਬਾਲੇ ਉਹਨੂੰ ਕੋਈ ਡੰਡ ਲਗਾ ਲਏ। ਕੋਸ਼ਿਸ਼ ਕਰਦੇ ਆ ਪਰ ਡੰਡ ਉਹਨਾਂ ਨੂੰ ਮਿਲ ਜਾਂਦਾ ਹੈ। ਜਿਵੇਂ ਨਾਮ ਦੇਵ ਦੇ ਕੋਲੇ ਨਾਮ ਧਨ ਆਇਆ ਸੀ ਤੇ ਆਹ ਮਹਾਨ ਤੋਂ ਮਹਾਨ ਬਣੇ ਬੈਠੇ ਸਨ, ਉਹ ਦੂਸਰਿਆਂ ਨੂੰ ਈਰਖਾ ਹੋਈ ਮੇਰੀ ਚੜ੍ਹਦੀ ਕਲਾ ਕਿਉਂ ਹੈ, ਜਿਹਦੇ ਕੋਲ ਕੋਈ ਹੋਵੇ ਉਹਦੇ ਕੋਲ ਲੋਕਾਂ ਦੇ ਜਾਂਦੇ ਹੀ ਹੈ। ਰਾਜੇ ਕੋਲ ਪਕੜਾ ਦਿੱਤਾ ਜੀ, ਉਹਨੇ ਬਹਾਨਾ ਬਣਾ ਲਿਆ ਜੀ ਮੇਰੀ ਬਹੂ ਮਰ ਗਈ ਹੈ, ਤੁਸੀਂ ਸੁਣਿਆ ਵੀ ਮਰਿਆ ਨੂੰ ਜਿੰਦਾ ਕਰ ਦਿੰਦੇ ਆ, ਕਿਉਂਕਿ ਜੈਦੇਵ ਜੀ ਦੀ ਉਹ ਜਿਹੜੀ ਪਤਨੀ ਸੀ ਉਹ ਜੈਦੇਵ ਜੀ ਚੜ੍ਹਾਈ ਕਰ ਗਏ ਸਨ ਇਹਨਾਂ ਦੇ ਅੱਗੇ, ਉਹ ਲਿਆ ਪਾਇਆ ਸੀ। ਪਹਿਲਾਂ ਉਹ ਸੰਸਕਾਰ ਕਰਨ ਲਈ ਲਿਜਾ ਰਹੇ ਸੀ, ਇਹ ਸਤੀ ਹੋਣ ਲਈ ਜਾ ਰਹੀ ਸੀ ਤੇ ਖਿਆਲ ਆਇਆ ਵੀ ਚਲੋ ਭਗਤ ਨਾਮਦੇਵ ਜੀ ਨੂੰ ਜਾਂਦੇ ਜਾਂਦੇ ਮੱਥਾ ਟੇਕ ਜਾਈਏ। ਇਹਨਾਂ ਨੇ ਉਹ ਸੱਚੇ ਸਿੱਧੀ ਮੁਖੋਂ ਕਹਿ ਦਿੱਤਾ ਬੀਬੀ ਸੁਹਾਗਵੰਤੀ ਹੋ, ਕਹਿੰਦੇ ਮਹਾਰਾਜ ਤੁਹਾਡੇ ਵਿੱਚ ਸਤ ਹੋਣ ਮੈਂ ਸੁਹਾਗਵੰਤੀ ਹੀ ਹੋਵਾਂ। ਉਹ ਪਿੱਛੇ ਅਰਥੀ ਆ ਰਹੀ ਸੀ, ਉਹ ਲਿਆ ਕੇ ਇਹਨਾਂ ਦੇ ਅੱਗੇ ਪਾਸ ਸੀ, ਕਹਿੰਦੇ ਮਹਾਰਾਜ ਵਚਨ ਕਿਹਾ ਸੁਹਾਗਵੰਤੀ ਹੋ, ਉਹਨੇ ਤਾਂ ਚੜ੍ਹਾਈ ਕਰ ਗਏ, ਸੁਹਾਗਵੰਤੀ ਕਰੋ ਜੀ। ਉਸ ਵੇਲੇ ਫਿਰ ਨਾਮ ਧਨ ਦੇ ਬਲ ਨਾਲ ਜਿਉਂਦਾ ਕਰ ਦਿੱਤਾ ਸੀ। ਇਸ ਕਰਕੇ ਫਿਰ ਉਹ ਲੋਕਾਂ ਵਿੱਚ ਸ਼ੋਹਰਤ ਫੈਲੀ ਹੋਈ ਸੀ ਵੀ ਨਾਮਦੇਵ ਤਾਂ ਮਰਿਆਂ ਨੂੰ ਜੀਂਦੇ ਕਰ ਦਿੰਦਾ ਹੈ। ਫਿਰ ਉਹ ਬਹਾਨਾ ਬਣਾ ਲਿਆ, ਕਹਿੰਦੇ ਵੀ ਨਾਮਦੇਵ ਮੈਂ ਸੁਣਿਆ ਹੈ ਵੀ ਤੂੰ ਮਰਿਆਂ ਨੂੰ ਜਿਉਂਦਾ ਕਰਨਾ, ਆਹ ਮੇਰੀ ਪਿਆਰੀ ਗਊ ਸੀ, ਇਹਦਾ ਦੁੱਧ ਮੈਂ ਰੋਜ਼ ਪੀਂਦਾ ਸੀ, ਇਹ ਵੀ ਮਰ ਗਈ ਹੈ ਕਿਸੇ ਕਾਰਨ ਕਰਕੇ, ਇਹ ਵੀ ਹੁਣ ਤੂੰ ਜੀਂਦੀ ਕਰਦੇ। ਉਸ ਵੇਲੇ ਭਾਵੇਂ ਨਾਮਦੇਵ ਜੀ ਨੇ ਮੁੱਖ ਤੋਂ ਕਿਹਾ ਬਿਸਮਿਲ ਯਾਨੀ ਜੀਵ ਹੈ ਕੋਈ ਵੀ ਜਿਹੜਾ ਇੱਕ ਵਾਰੀ ਮਰ ਗਿਆ ਉਹ ਨਹੀਂ ਕੋਈ ਜੀ ਸਕਦਾ ਹੈ ਮੇਰਾ ਕੀਆ ਕੁਛ ਵੀ ਨਾ ਹੋਏ ਕਰ ਹੈ ਰਾਮ ਹੋਏ ਹੈ ਸੋਏ ਇਹ ਤਾਂ ਵੀ ਜੰਮਣਾ ਮਰਨਾ ਪਰਮੇਸ਼ਰ ਦੇ ਹੱਥ ਹੈ ਕਹਿਤ ਨਾਨਕ ਮਾਤ ਜੀ ਵਾਲੇ ਸੋਏ ਐਸਾ ਵੋ ਜੋ ਭਰਮ ਨਾ ਭੁੱਲੋ ਕੋਏ ਐਸਾ ਸਮਝ ਲੋ ਭਰਮ ਵਿੱਚ ਪੈ ਕੇ ਮਤਾਂ ਕੋਈ ਭੁੱਲੋ ਕੋਈ ਹੋਰ ਮਾਲ ਦਾ ਜਵਾਬ ਲਏ ਪਰਮੇਸ਼ਰ ਜਾਂ ਸਤਗੁਰੂ ਹੈ ਸਤਿਗੁਰ ਮੇਰਾ ਮਾਲ ਜੀ ਵਾਲਾ ਵੀ ਲਿਖੇ ਉਹ ਜੀਵਾਲ ਸਕਦਾ ਹੈ ਮਾਰ ਕੇ ਫਿਰ ਜੀਵਾਲ ਸਕਦਾ ਹੈ ਜੋ ਪੰਜ ਪਿਆਰਿਆਂ ਦੇ ਪਹਿਲਾਂ ਸੀਸ ਲੈ ਲਏ ਵਾਰ ਦਿੱਤੇ ਫਿਰ ਅੰਮ੍ਰਿਤ ਦੇ ਛੱਟੇ ਦੇ ਕੇ ਉਹਨਾਂ ਨੂੰ ਜਵਾਲ ਲਿਆ ਮ੍ਰਿਤਕ ਪਾਇਓ ਤਨ ਸਾਸਾ ਵਿਛਰ ਤੇ ਆਣ ਬੁਲਾਇਆ ਵਾਲੀ ਗੱਲ ਕਰ ਲਈ ਨਾਮਦੇਵ ਕਹਿੰਦਾ ਵੀ ਇਹ ਮੇਰੇ ਹੱਥ ਵੱਸ ਦੀ ਗੱਲ ਨਹੀਂ ਹੈ ਨਾ ਮੈਂ ਕਿਸੇ ਨੂੰ ਮਾਰ ਸਕਦਾ ਨਾ ਮਰੇ ਨੂੰ ਜੀਵਾਲ ਸਕਦਾ ਇਹ ਤਾਂ ਮੈਂ ਪਰਮੇਸ਼ਰ ਕਰ ਕਰਾ ਸਕਦਾ ਕਹਿੰਦੇ ਉਹ ਜਿਹੜਾ ਜੈਦੇਵ ਸੀ ਉਹ ਤੂੰ ਕਿਵੇਂ ਜਿਉਂਦਾ ਕਰਤਾ ਜੇ ਉਹਨੂੰ ਜਿਉਂਦਾ ਕਰ ਸਕਦਾ ਇੱਥੇ ਤਾਂ ਤੂੰ ਮਰੇ ਨੂੰ ਕਿਉਂ ਜਿਉਂਦੀ ਹੁੰਦੀ ਹੈ ਤਾਂ ਜਵਲਣੀ ਪਏਗੀ ਤੈਨੂੰ ਸੱਤ ਘੜੀਆਂ ਦਾ ਸਮਾਂ ਤੈਨੂੰ ਦੇ ਦਿੱਤਾ ਜਾਂਦਾ ਹੈ ਇਹਦੇ ਵਿੱਚ ਜਾਂ ਤਾਂ ਅੰਗਮਰੀਕ ਰੂਪ ਜਿਉਂਦੀ ਕਰਦੇ ਨਹੀਂ ਮੁਸਲਮਾਨ ਘੜ ਬਣ ਜਾਏ ਤੀਸਰੇ ਵੀ ਤੈਨੂੰ ਖਤਮ ਕਰ ਦਿੱਤਾ ਜਾਏਗਾ ਜਾਂ ਸਿਰ ਤੇ ਫਿਰ ਖੱਪਣ ਬਣਨਾ ਮਰਨ ਨੂੰ ਤਿਆਰ ਹੋ ਜਾਏ ਤਿੰਨਾਂ ਵਿੱਚੋਂ ਕਿਹੜੀ ਗੱਲ ਕਰਨੀ ਹੈ ਕਹੂ ਜਿਉਂਦੀ ਕਰਨੀ ਹੈ ਮੁਸਲਮਾਨ ਬਣਨਾ ਕਰਨਾ ਕਿ ਮਰਨਾ ਹੈ ਸੱਤ ਘੜੀਆਂ ਸਮਾਂ ਇਹਦੇ ਵਿੱਚ ਜੋ ਕੁਛ ਕਰਨਾ ਹੈ ਤੂੰ ਵੀ ਵਿਚਾਰ ਕੇ ਫਿਰ ਦੱਸ ਰਹੇ ਜੇ ਨਹੀਂ ਵੀ ਕੋਈ ਮਰੀਜ਼ਾਂ ਦੀ ਹੁੰਦੀ ਤੂੰ ਕਹਿ ਦੇ ਵੀ ਉਹ ਤਾਂ ਕੁਦਰਤੀ ਜਿਉਂ ਪਈ ਸੀ ਮੈਂ ਨਹੀਂ ਜਵਾਈ ਹੈ ਮੇਰੇ ਵਿੱਚ ਕੋਈ ਤਾਕਤ ਤੋਕਤ ਹੈ ਨਹੀਂ ਹੈ ਮੈਂ ਨਹੀਂ ਕਿਸੇ ਨੂੰ ਜਵਾਲ ਸਕਦਾ ਮੈਂ ਨਹੀਂ ਮਾਫ਼ੀ ਦਿਓ ਵੀ ਸਜ਼ਾ ਭੁਗਤਣ ਨੂੰ ਮੈਂ ਤਿਆਰ ਹਾਂ ਇਹ ਸਜ਼ਾ ਇਹੀ ਹੈ ਵੀ ਮੈਂ ਆਪਣਾ ਧਰਮ ਤਬਦੀਲ ਕਰਦਾ ਮੈਂ ਕਲਮੇ ਪੜ੍ਹਦਾ ਮੁਸਲਮਾਨ ਬਣਦਾ ਨਹੀਂ ਬਈ ਜੇ ਕੋਈ ਤਾਕਤ ਹੈਗੀ ਹੈ ਤੇਰੇ ਕੋਲੋਂ ਤਾਕਤ ਨਾਲ ਜੀਵਾਲ ਦੇ ਉਸ ਵੇਲੇ ਸਭ ਕੁਛ ਛੱਡ ਕੇ ਫਿਰ ਪਰਮੇਸ਼ਰ ਦੇ ਸਿਮਰਨ ਵਿੱਚ ਜੁੜ ਗਏ ਨਾਮਦੇਵ ਜੀ ਸਮਾਂ ਆਇਆ ਹੈ ਫਿਰ ਬੁਲਾ ਲਿਆ ਹੈ ਉਹ ਵੇੜੀ ਹੱਥ ਉਤਾਰ ਨਾਮਾ ਗਾਵੇ ਗੁਣਾਂ ਪੈਰਾਂ ਵਿੱਚ ਵੀ ਵੇੜੀਆਂ ਹੱਥਾਂ ਵਿੱਚ ਵੀ ਹੱਥ ਕੜੀਆਂ ਲਾਈਆਂ ਹੋਈਆਂ ਇਸ ਤਰ੍ਹਾਂ ਫਿਰ ਕਹਿੰਦੇ ਲੈ ਵੀ ਹੁਣ ਸਮਾਂ ਨੇੜੇ ਆ ਰਿਹਾ ਦੱਸ ਕਿਹੜੀ ਗੱਲ ਕਰਨੀ ਉਸ ਵੇਲੇ ਨਾਮਦੇਵ ਜੀ ਕੁਝ ਨਹੀਂ ਕਹਿੰਦੇ ਨੇ ਇਹਨੇ ਨੂੰ ਮਾਤਾ ਨੇ ਸੁਣ ਲਿਆ ਹੈ ਵੀ ਨਾਮਦੇਵ ਨੂੰ ਤਾਂ ਬੰਨ ਲਿਆ ਹੈ ਰੁੜ ਕੇ ਲੈ ਗਏ ਉਹਨੂੰ ਕਹਿੰਦੇ ਮੁਸਲਮਾਨ ਬਣ ਗਿਆ ਵੀ ਤੂੰ ਖੁਦਾ ਖੁਦਾ ਕਹਿਣ ਅੱਲਾ ਅੱਲਾ ਆਖਣ ਲੱਗ ਜਾਂਦਾ ਉਹ ਰਾਮ ਰਾਮ ਕਹਿੰਦਾ ਹੈ ਚਲੋ ਮੈਂ ਉਹਨੂੰ ਕਹਾਂ ਵੀ ਤੂੰ ਆਪਣੀ ਜਾਨ ਬਚਾ ਵੀ ਅੱਲਾ ਅੱਲਾ ਹੋਇਆ ਕਿ ਰਾਮ ਰਾਮ ਹੋਇਆ ਨਾਮ ਉਸੇ ਦੀ ਹੈ ਫਿਰ ਤੂੰ ਆਪਣਾ ਖਹਿਰਾ ਸ਼ਰਾ ਇਹ ਗਈ ਹੈ ਕਿਉਂਕਿ ਉਹ ਹੁੰਦਾ ਮਾਨ ਫਿਰ ਉਹ ਤਨ ਵਿੱਚ ਕਹਿਣ ਲੱਗੀ ਕਿਉਂ ਐਵੇਂ ਤੂੰ ਮਰਦਾ ਹੈ ਨਹੀਂ ਰਾਮ ਰਾਮ ਵੀ ਤੂੰ ਕਹਿੰਦਾ ਹੀ ਹੈ ਕਲਮੇ ਜੇ ਪੜ ਕੇ ਅੱਲਾ ਅੱਲਾ ਖੁਦਾ ਖੁਦਾ ਆਖਣ ਲੱਗ ਜਾਂਦੀ ਇਹਦੇ ਵਿੱਚ ਕੀ ਫਰਕ ਹੈ ਇਹਦੇ ਨਾਮ ਤਾਂ ਆਇਆ ਹੋਇਆ ਸੀ ਬਲੇ ਆਤਮਕ ਵਲੀ ਬਣਿਆ ਬੈਠਾ ਸੀ ਨਾਮ ਦੇ ਕਹਿਣ ਲੱਗਿਆ ਮਾਂ ਠੀਕ ਹੈ ਵੀ ਅੱਲਾ ਅੱਲਾ ਵਿੱਚ ਰਾਮ ਰਾਮ ਵਿੱਚ ਕੋਈ ਫਰਕ ਨਹੀਂ ਹੈ ਪਰ ਇੱਥੇ ਤਾਂ ਆਪਣੀ ਧੌਸ ਨਾਲ ਇਹ ਕਿਹਾ ਜਾਵੇ ਜੇ ਤੂੰ ਇਹਨੂੰ ਛੱਡ ਕੇ ਇਹ ਜਪੇਗਾ ਫਿਰ ਤਾਂ ਜਾਂਦਾ ਨਹੀਂ ਮਾਰ ਦਿਆਂਗੇ ਮੈਂ ਫਿਰ ਪਰਮੇਸ਼ਰ ਦਾ ਭਗਤ ਕਾਹਦਾ ਹੋਇਆ ਜੇ ਇਹਨਾਂ ਦੇ ਦਬਾਅ ਹੇਠ ਆ ਕੇ ਤੇ ਫਿਰ ਮੈਂ ਇਹ ਛੱਡ ਕੇ ਆਪਣਾ ਸ਼ਰਤ ਦਾ ਨਿੱਜ ਮਹਿਸੂਲ ਉਹ ਜਪਣਾ ਇਹ ਨਹੀਂ ਹੋ ਸਕਦੀ ਜਾਨ ਦੇ ਦਿਆਂਗਾ ਨਹੀਂ ਵਾਰ ਵਾਰ ਇਹਨੂੰ ਬਦਲਣ ਦੀ ਮਾਂ ਕਹਿ ਰਹੀ ਹੈ ਫਿਰ ਵੀ ਰਸ ਵਿੱਚ ਆ ਗਏ फिर वाणी भी लग गए श्लोक सुनो, कहते ना हो तेरा पुंगरा, मैं तेरा बच्चा ही नहीं है, पत्ती नहीं है, ना तू मेरी माँ है, तू मेरी माँ ही नहीं है, तेरी मैंने पुठे पासे लौनी, मेरा धर्म छोनी है। कहते फिर मर जाएगा, कहते पिंड पड़ा तो हर गुण गाए, ये पिंड की सही ये पढ़ता डिगदा मरदा मरे, ये नाम देव तो जिन्ना चिर रहेगा ना, ये जवान तो वाहिगुरु दे हरी दे गुण गाएगा, तेरी अल्लाह उल्लाह आखेगा, खुदा खुदा नहीं आखेगा, राम राम नहीं आखेगा, गुण दे गाएगा। मां बेचारी फिर गुस्सा जा मूह करके उठ गई है, इन्हें वो दूजा लाना अगले दसवीं हम कि करनी, नामदेव शिंदे मुसलमान बनना कलमे पढ़ के गो ज्योदी करनी है। उस वेले इधर हम अंतर्मुख बिरती की हुई है, ध्यान भी जुड़े हुए है, कोई नहीं जवाब दे, इन्हें वो फिर सतकर्मियों का समा जो पूरा होया है, तो उधर फिर वो जो घंटा जहा खड़े खड़किया है, आवाज हुई है, उस वेले मन विच ख्याल करन लगे भी हम तो सतकर्मियां तो बीत गई, मेरी रक्षा करने वाला मालिक तो आया नहीं, ये ध्यान विच मैं जुड़िया बैठा सी, बस पाखन तन बाज बजाए ला, दर्ड चले गोवन आए ला, सिवड़ो करड़ जिहड़ा है जिहड़ी सवारी कीती हुई है, खंभा दा कहिंदे खड़का जिहा होया, कहिंदे खंभा नूं खड़काउण रूपी बाजे बजाउंदे आ गए ने, पाखन तन यानी पंछी खंभ हैं, गरड़ दे खंभ है, वो जो आंदा है वह खड़खड़े नहीं उड़द हुए, यही बाजी हुए खंभा दे बजाते हुए आ गए, गरड़ दे चले हुए गोविंद जी आ पहुंचे ने, उन्हें सार भगत नामदेव जी ने कहा है, कहे तो तरण अकोडी करो, ये जे नामदेव कहे तत्ती मैं कोडी टेडी कर देना, पुठी कर दें, कह तो लेकर फिर ऊपर धरो, ये तो कहें फिर ऊपर लैके फिर ऊपर रख दें, पलद पलद के रख दें, उसी की पुठी दी करके, कह रमो गुरु जी जी आए, वे जे तू कहें तभी हमारी है गुरु जी मारनी है, कहने मारा धरती कानू पुठी करनी है, अब थोड़ा तो सिर्फ गऊ का है, इन ज्योदी कर दो, बस गल खत्म, यही कहते भी जाऊ गुरु मरी ज्यों भी कर दे, जा मुसलमान बन जा, ना वे मरण लिये तैयार हो, ना फिर मरना पवे, ना मुसलमान बनना पे, गुरु मरीजों का खड़ा छड़ जाना है, और ना मैं प्रणवा सेल मसेल, नामदेव जी बेनती गुरु कहते हो भी मैं ते भगवान आप विच ही सेल मसेल की सैन तो सेलती हुए, कहते ही दस की करा है, या नामदेव पीएम बीएम की पूर्व कहते उससे गए, फिर उसने कि फिर उन्होंने जवाब दिती गो, फिर सेल मसेल सेल न्याणे का मसेल की पा के गौ दुहाई, बच्चा मेल बच्चा मेल के बच्चा छड़ के गऊ चुहा दिती है, मट्टी कहते पूरी भर गई है गल तक, पातशाह अगे रख दिती है, लै भी वह गऊ मरी जी गाल दिती है नामदेव ने, दुद्ध चौके से लिया है, तू कहीं ए दुद्ध पीना होंदा है, दुद्ध पीने साल जदों कहते अंदर गया महलों में बारिशा महल में जाए और कटकी खट लग ही आए, और पंगा खड़ा हो गया, ऐसा दर्द शुरू कर लग गया झांगर मारन, फिर लग गया मिन्नत करन, बख्शी हिंदू मैं तेरी गाए वे, हे नाम दे मैं तेरी गऊ वर्गा हां, तू मैनू बख्श लै, ਤਾਂ ਉਸ ਵੇਲੇ ਫਿਰ ਨਾਮਦੇਵ ਜੀ ਨੇ ਕਿਹਾ ਵੀ ਇਹ ਸਾਰੇ ਕੌਤਕ ਪਰਮੇਸ਼ਰ ਦੇ ਹੈ ਤੇ ਉਹਦੇ ਸਿਮਰਨ ਵਿੱਚ ਜੁੜ ਜਾ, ਉਹ ਤਾਂ ਭੁੱਲ ਗਲਤੀ ਮਾਫ ਕਰਾ ਲੈ। ਤਾਂ ਇਸ ਤਰ੍ਹਾਂ ਉਹ ਨਾਮਦੇਵ ਦੇ ਕੋਲੇ ਅਖੁੱਟ ਖਜ਼ਾਨਾ ਹੋਇਆ, ਜਿਸ ਕਰਕੇ ਆਤਮ ਬਲੀ ਹੋਇਆ ਸੀ। ਖੋਣ ਦੀ ਕੋਸ਼ਿਸ਼ ਹੋਈ ਸੀ ਵੀ ਇਹਦਾ ਧਰਮ ਇਮਾਲ ਬਦਲ ਜਾਏ, ਜਦੋਂ ਕੋਈ ਧਰਮ ਤੋਂ ਭ੍ਰਿਸ਼ਟ ਹੋ ਜਾਏ ਮਨੁੱਖ ਉਹਦੇ ਕੋਲ ਸਭ ਕੁਝ ਚਲਿਆ ਜਾਂਦਾ ਹੈ। ਇਸੇ ਕਰਕੇ ਜਿਹੜੇ ਪੂਰਨ ਗੁਰਸਿੱਖ ਹੋਏ ਹੈ ਉਹਨਾਂ ਨੇ ਵੀ ਇਹ ਨਾਮ ਧੰਨਾ ਕਿਤੇ ਚਲਿਆ ਜਾਏ, ਇੱਥੋਂ ਵਾਂਝੇ ਨਾ ਹੋ ਜਾਈਏ, ਆਪਣਾ ਧਰਮ ਨਹੀਂ ਛੱਡਿਆ ਹੈ, ਅਸੂਲ ਨਹੀਂ ਛੱਡੇ ਹੈ, ਸਰੀਰ ਚਲਿਆ ਗਿਆ ਚਲਿਆ ਗਿਆ, ਤਰੇ ਮਾਨ ਛੱਡ ਦਿੰਦੇ ਸਰੀਰ ਜ਼ਰੂਰ ਰਹਿ ਜਾਂਦਾ, ਉਹ ਨਹੀਂ ਰਹਿਣਾ ਸੀ ਕੋਲੇ ਕੱਖ ਵੀ। ਇਸ ਕਰਕੇ ਅਸੂਲਾਂ ਦੇ ਕਰਕੇ ਰਹਿੰਦਾ ਹੈ। ਗੁਰੂ ਮਹਾਰਾਜ ਇੱਥੇ ਕਹਿੰਦੇ ਜੋ ਗੁਰੂ ਅੰਗਦ ਸਾਹਿਬ ਜੀ ਨੇ ਨਾਮ ਧੰਨ ਦਾ ਖੁੱਟ ਖਜ਼ਾਨਾ ਸਾਨੂੰ ਬਖਸ਼ਿਆ ਹੈ ਨਾ, ਇਹ ਵਰਤਾਇਆ ਮੁੱਕਦਾ ਵੀ ਨਹੀਂ ਹੈ ਤੇ ਨਾ ਹੀ ਜਾਂਦਾ ਹੈ, ਨਾ ਕੋਈ ਚੋਰ ਚੱਕਾ ਜਾ ਕੇ ਸਕਦਾ। ਕਈ ਵਾਰੀ ਜਿਹੜੇ ਕੋਈ ਧਨ ਹੈ ਇਹ ਧਰਤੀ ਜਿੱਦਾਂ ਵਧਾਈਏ ਨਾ, ਉਹ ਵੀ ਅੱਗੇ ਤੋਂ ਅੱਗੇ ਚਲੇ ਜਾਂਦੇ ਨੇ, ਤੁਰ ਜਾਂਦੇ ਨੇ, ਜਿੱਥੋਂ ਫਿਰ ਉਹ ਨਿਸ਼ਾਨੀ ਜੀ ਲਾਈ ਹੁੰਦੀ ਹੈ 12-14 ਸਾਲ ਤੋਂ ਬਾਅਦ ਉੱਥੋਂ ਜਗ੍ਹਾ ਪੁੱਟ ਕੇ ਧਨ ਅੱਗੇ ਚਲਿਆ ਜਾਂਦਾ, ਉੱਥੇ ਨਹੀਂ ਹੁੰਦਾ ਹੈ। ਕਈ ਵਾਰੀ ਤਾਂ ਮਨੁੱਖ ਦੀ ਐਸੀ ਹਾਲਤ ਵੀ ਹੋ ਜਾਂਦੀ ਹੈ ਵੀ ਜਦੋਂ ਲੱਭਦਾ ਨਹੀਂ ਫਿਰ ਉੱਥੇ ਸਿਰ ਮਾਰ ਮਾਰ ਕੇ ਸੱਪ ਨੂੰ ਮਰ ਜਾਂਦਾ, ਕਿ ਕਮਲੇ ਹੋ ਜਾਂਦੇ ਵਿਚਾਰੇ, ਹਾਰਟ ਅਟੈਕ ਹੋ ਜਾਂਦਾ ਕਈਆਂ ਦਾ, ਕਿ ਜੇ ਧਨ ਚਲਿਆ ਜਾਏ ਇਹਦੀ ਹਾਲਤ ਹੈ। ਕਹਿੰਦੇ ਇਹ ਜਿਹੜਾ ਨਾਮ ਧਨ ਆਇਆ ਅਮੁਕ ਅਖਟ, ਇਹ ਵੀ ਅੱਗੇ ਨਹੀਂ ਜਾਂਦਾ, ਇਹਨੂੰ ਕੋਈ ਲਿਜਾਵ ਨਹੀਂ ਸਕਦਾ ਹੈ, ਕਿਉਂਕਿ ਜੋ ਪੂਰੇ ਸਤਿਗੁਰੂ ਅੰਗਦ ਸਾਹਿਬ ਜੀ ਹਨ ਉਹਨਾਂ ਨੇ ਕਿਰਪਾ ਕਰਕੇ ਜਿਹੜਾ ਨਾਮ ਧੰਨ ਦਾ ਅਖੁੱਟ ਖਜ਼ਾਨਾ ਹੈ ਉਹ ਸਾਨੂੰ ਦਿਖਾ ਦਿੱਤਾ ਹੈ। ਇਹ ਹਿਰਦੇ ਵਿੱਚ ਹੀ ਨਾਮ ਧੰਨ ਵਸ ਰਿਹਾ ਹੈ, ਇਸ ਕਰਕੇ ਖਤਮ ਖੋਜੋ ਰੇਜਨ ਭਾਈ ਸਾਧੂ ਸੰਗਤ ਗ੍ਰਹਿ ਬਤਾਈ, ਇਹ ਸਾਰ ਸਿੰਘ ਰੂਪੀ ਦੁਕਾਨ ਤੋਂ ਇਹ ਖੁੱਲਾ ਡੁੱਲਾ ਖਜ਼ਾਨਾ ਮਿਲਦਾ ਨਾਮ ਧੰਦਾ। ਇਸ ਕਰਕੇ ਵੀ ਅਸੀਂ ਇਹ ਸੰਗਤ ਰਾਹੀਂ ਨਾਮ ਤੋਂ ਇਕੱਠਾ ਕੀਤਾ ਹੈ, ਸਤਿਗੁਰਾਂ ਨੇ ਸਾਨੂੰ ਦਿਖਾ ਦਿੱਤਾ, ਇਸ ਕਰਕੇ ਅਮੁੱਕ ਹੀ ਆਏ। ਇਸ ਕਰਕੇ ਮੈਂ ਆਪਣੇ ਸਤਿਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਤੋਂ ਉਪਰੋਂ ਸਦ ਬਲ ਜਾਈ ਸਦਾ ਹੀ ਬਲਹਾਰੇ ਜਾਣਾ ਸਦਕੇ ਜਾਣਾ ਹਾਂ। ਸੰਸਕ੍ਰਿਤ ਵਿੱਚ ਸਦ ਦਾ ਅਰਥ ਹੈ ਸੌ, ਵੀ ਮੈਂ ਸੌ ਵਾਰੀ ਆਪਣੇ ਸਤਿਗੁਰੂ ਤੋਂ ਬਲਹਾਰੀ ਜਾਣਾ ਹਾਂ।
ਕਿਰਪਾ ਦੇ ਹਰ ਮਨ ਵਸਾਈ,
ਕਿਉਂਕਿ ਗੁਰੂ ਨੇ ਕਿਰਪਾ ਕਰਕੇ ਜਿਹੜੀ ਨਾਮ ਧੰਨ ਦੀ ਪ੍ਰੀਤੀ ਹੈ ਉਹ ਆਪਣੇ ਮਨ ਦੇ ਵਿੱਚ ਵਸਾਈ ਹੈ, ਜਾਂ ਗੁਰੂ ਦੀ ਕਿਰਪਾ ਕਰਕੇ ਨਾਮ ਧੰਨ ਨੂੰ ਮੈਂ ਆਪਣੇ ਮਨ ਦੇ ਵਿੱਚ ਵਸਾਈ ਕਿ ਇਹ ਵਸਾ ਰਿਹਾ ਹਾਂ, ਵਸਾਈ ਰੱਖ ਰਿਹਾ ਹਾਂ।
ਸੇ ਧਨਵੰਤ ਹਰ ਨਾਮ ਲਿਵ ਲਾਈ,
ਮਹਾਰਾਜ ਅਸਲੀ ਧਨ ਵਾਲੇ ਕਿਹੜੇ ਹਨ? ਜਿਨ੍ਹਾਂ ਕੋਲ ਦੁਨਿਆਵੀ ਧਨ ਹੈ ਉਹ ਧਨ ਵਾਲੇ ਹਨ? ਕਹਿੰਦੇ ਨਹੀਂ, ਸੇ ਧਨਵੰਤ ਹਰ ਨਾਮ ਲਿਵ ਲਾਏ, ਉਹੀ ਅਸਲੀ ਧਨ ਵਾਲੇ ਹਨ ਜਿਹੜੇ ਨਾਮੀ ਵਿੱਚ ਲਿਵ ਲਾ ਕੇ ਰੱਖਦੇ ਹੈ, ਨਾਮ ਵਾਲੇ ਵਿੱਚ ਵਿਰਤੀ ਲਾ ਕੇ ਰੱਖਦੇ ਹੈ, ਉਹਨਾਂ ਕੋਲ ਨਾਮ ਧਨ ਆ ਜਾਂਦਾ ਹੈ। ਬਾਕੀ ਤਾਂ ਜਿੰਨੇ ਵੀ ਆ ਦੁਨਿਆਵੀ ਧਨ ਵਾਲੇ ਹੈ ਉਹਨਾਂ ਨੂੰ ਤਾਂ ਕਬੀਰ ਸਾਹਿਬ ਜੀ ਨੇ ਕਿਹਾ ਹੈ, ਕਬੀਰ ਕੀਰਤਨ ਹੈ ਸੋਈ ਜਾਂ ਕਹਿ ਹਿਰਦੈ ਨਾਮ ਨਾ ਹੋਈ। ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਹੈ ਨਾ, ਉਹ ਭਾਵੇਂ ਦੁਨਿਆਵੀ ਧਨ ਕਰਕੇ ਕਿੰਨੇ ਵੱਡੇ ਹੈ ਧਨੀ ਹੈ, ਕਹਿੰਦੇ ਉਸ ਲਈ ਨਿਰਤਨ ਹੈ। ਵੀ ਜਿਨ੍ਹਾਂ ਕੋਲ ਨਾਮ ਧਨ ਹੈਗਾ ਹੈ ਤੇ ਉਹ ਸਭ ਤੋਂ ਵੱਡੇ ਧਨੀ ਹੈ, ਸਭ ਤੋਂ ਵੱਡੇ ਸ਼ਾਹੂਕਾਰ ਹੈ। ਇੱਥੇ ਫਰਮਾਉਂਦੇ ਉਹ ਅਸਲੀ ਨਾਮ ਉਹ ਧਨਵੰਤ ਹਨ, ਧਨ ਵਾਲੇ ਧਨਾੜ ਹਨ जो नामी विच नाम वाले विच अठे फिर अपनी वृत्ति लाई रख दे हन फिर उन्हां दे ताई पूरे सतगुरु ने जिहड़ा असली नाम धन है एक प्रगासिया की प्रगट कर दिता
हर कृपा ते वसै मन आप
वाहिगुरु की कृपा करके उन्हां दे मन दे विच जिहड़ा असली नाम धन है आवसया है
रहाओ आव गुण काट गुण हृदय समाए
जिहड़ा नाम धन है ऐसी महानता है विश्राम दे के फरमाउंदे हन जिहदे कोले नाम धन आ जांदा उहदे अवगुणा नूं वी कट दिंदा है अवगुणा नूं कट के गुण जिहड़े हृदे विच समाउंदे जिथे अवगुण योगुण भरे पए उथे गुण हृदे विच आ समाउंदे हन ਇਹ ਅਵਗੁਣਾਂ ਨੂੰ ਕੱਟ ਦਿੰਦਾ ਹੈ
ਪੂਰੇ ਗੁਰ ਕੈ ਸਹਿਜ ਸੁਭਾਅ
ਪੂਰੇ ਸਤਿਗੁਰੂ ਦੇ ਕਹਿੰਦੇ ਸਹਿਜ ਕੀ ਗਿਆਨ ਕਰਕੇ ਸੁਭਾਵਕ ਹੀ ਇਹ ਨਾਮ ਤਨ ਜਿਹੜਾ ਹੈ ਪ੍ਰਾਪਤ ਹੁੰਦਾ ਹੈ ਜਾਂ ਪੂਰੇ ਗੁਰ ਕੈ ਪੂਰੇ ਗੁਰੂ ਦੇ ਉਪਦੇਸ਼ ਦੁਆਰਾ ਸੁਤੇ ਸੁਭਾਈ ਇਹ ਜਿਹੜੇ ਅਵਗੁਣ ਹੈ ਉਹਨਾਂ ਨੂੰ ਕੱਟ ਜਿਹੜਾ ਅਸਲੀ ਨਾਮ ਧਨ ਹੈ ਉਹ ਆਵਸਿਆ ਹੈ
ਰਹਾਉ ਆਵ ਗੁਣ ਕਾਟ ਗੁਣ ਹਿਰਦੈ ਸਮਾਏ
ਇਹ ਜਿਹੜਾ ਨਾਮ ਧਨ ਹੈ ਇਹਦੇ ਵਿੱਚ ਐਸੀ ਮਹਾਨਤਾ ਹੈ ਵਿਸਰਾਮ ਦੇ ਕੇ ਫਰਮਾਉਂਦੇ ਹਨ ਜਿਹਦੇ ਕੋਲੇ ਨਾਮ ਧਨ ਆ ਜਾਂਦਾ ਉਹਦੇ ਅਵਗੁਣਾਂ ਨੂੰ ਵੀ ਕੱਟ ਦਿੰਦਾ ਹੈ ਅਵਗੁਣਾਂ ਨੂੰ ਕੱਟ ਕੇ ਗੁਣ ਜਿਹੜੇ ਹਿਰਦੇ ਵਿੱਚ ਸਮਾਉਂਦੇ ਜਿੱਥੇ ਅਵਗੁਣ ਯੋਗੁਣ ਭਰੇ ਪਏ ਉੱਥੇ ਗੁਣ ਹਿਰਦੇ ਵਿੱਚ ਆ ਸਮਾਉਂਦੇ ਹਨ ਇਹ ਅਵਗੁਣਾਂ ਨੂੰ ਕੱਟ ਦਿੰਦਾ ਹੈ
ਪੂਰੇ ਗੁਰ ਕੈ ਸਹਿਜ ਸੁਭਾਅ
ਪੂਰੇ ਸਤਿਗੁਰੂ ਦੇ ਕਹਿੰਦੇ ਸਹਿਜ ਕੀ ਗਿਆਨ ਕਰਕੇ ਸੁਭਾਵਕ ਹੀ ਇਹ ਨਾਮ ਧਨ ਜਿਹੜਾ ਹੈ ਪ੍ਰਾਪਤ ਹੁੰਦਾ ਹੈ ਜਾਂ ਪੂਰੇ ਗੁਰ ਕੈ ਪੂਰੇ ਗੁਰੂ ਦੇ ਉਪਦੇਸ਼ ਦੁਆਰਾ ਸੁਤੇ ਸੁਭਾਈ ਇਹ ਜਿਹੜੇ ਅਵਗੁਣ ਹੈ ਉਹਨਾਂ ਨੂੰ ਕੱਟ ਕੇ ਗੁਣੇ ਵਿੱਚ ਹਿਰਦੇ ਵਿੱਚ ਆਸਮਾਉਂਦੇ ਹਨ ਬਾਬਾ ਬੁੱਢਾ ਸਾਹਿਬ ਜੋ ਪੂਰੇ ਸਤਿਗੁਰੂ ਹੈ ਨਾ ਉਹਨਾਂ ਦੀ ਜਿਹੜੀ ਬਾਣੀ ਹੈ ਉਹ ਜਿਵੇਂ ਦੁਨਿਆਵੀ ਲੋਕਾਂ ਦੀ ਝੂਠੀ ਮੂਠੀ ਬਾਣੀ ਹੁੰਦੀ ਹੈ ਝੂਠੀ ਮੂਠੀ ਗੱਲ ਹੁੰਦੀ ਹੈ ਕਹਿੰਦੇ ਇਉਂ ਨਹੀਂ ਹੈ ਪੂਰੇ ਸਤਿਗੁਰੂ ਦੀ ਜਿਹੜੀ ਬਾਣੀ ਹੈ ਉਹ ਵੀ ਸੱਚੀ ਹੈ ਇਹ ਤਾਂ ਬਿਲਕੁਲ ਯਥਾਰਥ ਹੈ ਔਰ ਦੂਜਿਆਂ ਦੀਆਂ ਜਿਹੜੀਆਂ ਬਾਣੀਆਂ ਉਹਨਾਂ ਨੂੰ ਵਿਗਿਆਨੀਆਂ ਝੂਠੀਆਂ ਕਰੀ ਜਾਂਦੇ ਹੈ ਬਾਈਬਲ ਨੂੰ ਕਹਿੰਦੇ ਇਹਦੇ ਬੜੀਆਂ ਵੱਡੀਆਂ ਵੱਡੀਆਂ ਗੱਪਾਂ ਮਾਰੀਆਂ ਕੁਰਾਨ ਵਿੱਚ ਕਹਿੰਦੇ ਬੜੇ ਗੱਪ ਰੋੜੇ ਅਜੀਲ ਵਿੱਚ ਕਹੀ ਜਾਂਦੇ ਆਹ ਕੀ ਲਿਖਿਆ ਪਿਆ ਵੇਦਾਂ ਪੁਰਾਣਾਂ ਨੂੰ ਵੀ ਕਹਿੰਦੇ ਬੜੇ ਵੱਡੇ ਬਈ ਇਹਨਾਂ ਰਿਸ਼ੀਆਂ ਮੂਈਆਂ ਦੇ ਘਪੌੜੇ ਨੇ ਪਰ ਪੂਰੇ ਸਤਿਗੁਰੂ ਦੀ ਜਿਹੜੀ ਬਾਣੀ ਸੱਚੀ ਹੈ ਕੋਈ ਵਿਗਿਆਨੀ ਅੱਜ ਤੱਕ ਇਹ ਨਹੀਂ ਕਹਿ ਸਕਿਆ ਵੀ ਆਹ ਗਲਤ ਕਿਹਾ ਮਹਾਰਾਜ ਨੇ ਕਿਉਂਕਿ ਬਾਣੀ ਸੱਚੀ ਹੈ ਸਗੋਂ ਵਿਗਿਆਨੀ ਤਾਂ ਕਹਿੰਦੇ ਵੀ ਜਿੰਨਾ ਮਹਾਰਾਜ ਦੀ ਖੋਜ ਹੈ ਅਸੀਂ ਤਾਂ ਅਜੇ ਭੋਰਾ ਮਾਤਰ ਨਹੀਂ ਕਰ ਸਕਦੇ ਅਸੀਂ ਤਾਂ ਅਜੇ ਮਾੜਾ ਮੋਟਾ ਵੀ ਕਹਿੰਦੇ ਕੋਈ ਮਾੜਾ ਜਿਹਾ ਪੜਦਾ ਨਹੀਂ ਚੁੱਕ ਸਕੇ ਹਾਂ ਪੰਜ ਅਸੀਂ ਭਾਵੇਂ ਡਿੰਗਾਂ ਕਿੰਨੀਆਂ ਮਰੀਆਂ ਜਾਈ ਇੱਧਰ ਤਾਂ ਧਰਤੀ ਹੋਰ ਪਰਾ ਹੋਰ ਹੋਰ ਇਸਤੇ ਪਾਰ ਤਲੈ ਕਮਣ ਜੋਰ ਇੱਥੇ ਤਾਂ ਪੇਤੇ ਕਾਨ ਮਹੇਸ ਲਿਖਿਆ ਪਿਆ ਤਰੂੰ ਬੇਨਤੀ ਹੈ ਮੰਡਲ ਉਹਦੇ ਕਿੰਨੇ ਪੁਰਮੀਆਂ ਕਿੰਨੀਆਂ ਹਨ ਅਸੀਂ ਤਾਂ ਇਸ ਬ੍ਰਹਿਮੰਡ ਦੀ ਵੀ ਖੋਜ ਨਹੀਂ ਕਰ ਸਕੇ ਗੁਰੂ ਨਾਨਕ ਸਾਹਿਬ ਦੀ ਬਹੁਤ ਬੜੀ ਵੱਡੀ ਖੋਜ ਹੈ ਲੱਖਾਂ ਪਤਾਲਾਂ ਤੇ ਲੱਖਾਂ ਆਕਾਸ਼ਾਂ ਦੀ ਗੱਲ ਕਰ ਰਹੇ ਹੈ ਓੜ ਕੋੜ ਕਪਾਲ ਕੇ ਵੇਦ ਕਹਿ ਰਹੇ ਗਵਾਲ ਕਹਿ ਰਹੇ ਇਸ ਕਰਕੇ ਪੂਰੇ ਸਤਿਗੁਰੂ ਦੀ ਬਾਣੀ ਸੱਚੀ ਹੈ, ਇਹਦੇ ਵਿੱਚ ਰਤਾਵੀ ਨਹੀਂ ਹੈ। ਬਾਕੀਆਂ ਦੇ ਵਚਨ ਝੂਠੇ ਹੋ ਰਹੇ ਨੇ, ਕਹਿੰਦੇ ਵੀ ਇਹ ਸਤੀ ਤਬਕ ਚੌਦਾਂ ਹੀ ਲੋਕ ਹੈ। ਜਿਹੜਾ ਗੁਰੂ ਮਹਾਰਾਜ ਨੇ ਸੱਚੀ ਬਾਣੀ ਕਹੀ ਇਹਨਾਂ ਨੂੰ ਝੂਠੀ ਲੱਗੀ, ਕਹਿੰਦੇ ਦਿਓ ਇਹਨਾਂ ਨੂੰ ਡੰਡ, ਇਹਨਾਂ ਦੇ ਪੱਥਰਾਂ ਦੀ ਮਾਰ ਕਰੋ। ਇਹ ਕਿਉਂ ਕਹੀ ਜਾਂਦੇ ਲੱਖਾਂ ਪਤਾਲ ਲੱਖਾਂ ਆਕਾਸ਼, ਜਦੋਂ ਵਿਚਾਰ ਵਟਾਂਦਰਾ ਸ਼ੁਰੂ ਹੋਇਆ ਫਿਰ ਮਹਾਰਾਜ ਕਹਿੰਦੇ ਵੀ ਜੇ ਵੀ ਇਹ ਤੁਹਾਨੂੰ ਸਾਡੀ ਬਾਣੀ ਝੂਠੀ ਲੱਗਦੀ ਆਓ ਸਾਡੇ ਨਾਲ ਦਿਖਾਉਣੇ ਤੁਹਾਨੂੰ ਲੱਖਾਂ ਪਤਾਲ ਲੱਖਾਂ ਆਕਾਸ਼। ਫਿਰ ਦੇ ਚੇਲੇ ਨੂੰ ਨਾਲ ਲੈ ਕੇ ਜਦੋਂ ਮਹਾਰਾਜ ਗਏ ਦਿਖਾਏ ਤੇ ਫਿਰਦਾ ਫਿਰਦਾ ਥੱਕ ਗਿਆ, ਕਹਿੰਦੇ ਵੀ ਚੰਗਾ ਹੁਣ ਤੂੰ ਆਪਣੇ ਪੀਰ ਵਾਸਤੇ ਕੋਈ ਨਿਸ਼ਾਨੀ ਵੀ ਲੈ ਜਾ। ਜਿੱਥੇ ਕਿੱਥੇ ਜਾਂਦੇ ਕੜਾਹ ਪ੍ਰਸ਼ਾਦੀਆਂ ਦੇਗਾਂ ਵਰਤਾਈਆਂ ਜਾ ਰਹੀਆਂ, ਰਸਾਂ ਹੋ ਰਹੀਆਂ, ਕੇਸਾਂ ਕੀਰਤਨ ਹੋ ਰਹੇ, ਥੋੜਾ ਥੋੜਾ ਕਣਕਾ ਇਹ ਪ੍ਰਸ਼ਾਦਾ ਲੈਂਦਾ ਆ ਗਿਆ ਹੈ। ਜਦੋਂ ਪੂਰਾ ਪਟਕੌਲ ਭਰ ਗਿਆ ਫਿਰ ਬੇਨਤੀਆਂ ਕਰਨ ਲੱਗਿਆ ਮਹਾਰਾਜ ਮੈਨੂੰ, ਮੈਂ ਤਾਂ ਹੰਭ ਗਿਆ ਹੁਣ ਮੈਨੂੰ ਲੈ ਕੇ। ਮਹਾਰਾਜ ਕਹਿੰਦੇ ਅਜੇ ਤਾਂ ਬਹੁਤ ਖੰਡ ਬ੍ਰਹਮੰਡ ਪਏ, ਬੜੇ ਪਤਾਲ ਪਏ, ਤਾਂ ਕੁਛ ਵੀ ਨਹੀਂ ਹੈ। ਕਹਿੰਦਾ ਮਹਾਰਾਜ ਹੁਣ ਮੇਰਾ ਪੂਰਾ ਯਕੀਨ ਆ ਗਿਆ ਹੈ, ਹੁਣ ਨਹੀਂ ਕੋਈ ਕਿਸਮ ਅਸਰ ਰਹੀ ਹੈ, ਹੁਣ ਤਾਂ ਉੱਥੇ ਲੈ ਕੇ ਚੱਲੋ ਜਿੱਥੋਂ ਚੱਲੇ ਸੀ। ਕਹਿੰਦੇ ਚੰਗਾ ਅੱਖਾਂ ਵੇਚ, ਅੱਖਾਂ ਵੇਚੀਆਂ ਫਿਰ ਉੱਥੇ ਹੀ। ਕਹਿੰਦੇ ਵੀ ਕਿਉਂ ਦੇਖੇ, ਕਹਿੰਦੇ ਵੀ ਇਹ ਤਾਂ ਆਪ ਹੀ ਖੁਦਾ ਹੈ, ਇਹ ਅੱਲਾਹ ਤਾਲਾ ਹੈ, ਇਹ ਜਾਣਦਾ, ਇਹਨੇ ਸੱਚ ਕਿਹਾ। ਆਪਾਂ ਸਾਰੇ ਝੂਠ ਬੋਲਦੇ ਹਾਂ, ਸਾਡੇ ਬਾਕੀ ਲਾੜਾ ਵੀ ਝੂਠੀ ਬੋਲੀ ਹੈ, ਇਹ ਜੋ ਕੁਛ ਕਹਿੰਦੇ ਸੱਚ ਕਹਿੰਦੇ, ਇਹਨਾਂ ਦੀ ਬਾਣੀ ਸੱਚੀ ਹੈ, ਲੱਖਾਂ ਹੀ ਪਤਾਲ ਆ, ਲੱਖਾਂ ਹੀ ਆਕਾਸ਼ ਹੈ। ਐ ਪੀਰ ਮੈਂ ਸੱਚ ਬੋਲਦਾ, ਮੈਂ ਵੇਖਦਾ ਵੇਖਦਾ ਥੱਕ ਮਰ ਗਿਆ, ਅਖੀਰੀ ਮੈਂ ਹੀ ਬੇਨਤੀਆਂ ਕਰ ਕਰਕੇ ਲਿਆਇਆ। ਇਹਨਾਂ ਦੇ ਜਿੱਥੇ ਕਿੱਥੇ ਗਏ ਸੰਗਤ ਹੁੰਦੀ ਸੀ, ਕੜਾ ਪ੍ਰਸ਼ਾਦੀਆਂ ਦੇਗਾਂ ਵਰਦੀਆਂ, ਰਾਸਾਂ ਹੁੰਦੀਆਂ, ਕੀਰਤਨ ਹੁੰਦੇ ਸੀ, ਇਹਨਾਂ ਦੇ ਸਿੱਖੀ ਬਹੁਤ ਹੈ। ਲਓ ਤੁਸੀਂ ਗਰਮ ਗਰਮ ਪ੍ਰਸ਼ਾਦ ਛਕੋ, ਮੈਂ ਉਹਨਾਂ ਤੋਂ ਲੈ ਕੇ ਆਇਆ ਜਿੱਥੇ ਜਿੱਥੇ ਲੱਖਾਂ ਪਤਾਲਾਂ ਵਿੱਚ ਇਹਨਾਂ ਦੀ ਸੰਗਤ ਹੈ। ਫਿਰ ਉਹਨੂੰ ਨੇਚਾ ਹੋ ਗਿਆ ਵੀ ਹਾਂ, ਕਹਿੰਦੇ ਮਹਾਰਾਜ ਵੀ ਇਹ ਜਿਹੜੇ ਸੀ ਉਹਨਾਂ ਨੇ ਕਹਿ ਤੇ, ਕਹਿੰਦੇ ਜਿੰਨਾ ਕੁ ਰੱਬ ਨੇ ਉਹਨਾਂ ਨੂੰ ਗਿਆਨ ਕਰਾਇਆ ਉਨਾ ਹੀ ਕਹਿਣਾ, ਸਾਨੂੰ ਵੀ ਨਾ ਪਰਮੇਸ਼ਰ ਨੂੰ ਕਿਉਂ ਭੁੱਲਿਆ ਹੈ। ਆਪ ਨਾਰਾਇਣ ਕਲਾ ਧਰ ਜਗ ਮੈਂ ਪਰਵਰਿਉ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜਿਹੜਾ ਨਿਰਾਕਾਰ ਸਰੂਪ ਹੈ ਉਸੇ ਨੇ ਸੰਸਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਅਵਤਾਰ ਧਾਰਨ ਕੀਤਾ ਹੈ, ਆਪਣੀ ਜੋਤ ਨੂੰ ਪ੍ਰਕਾਸ਼ਨ ਕੀਤਾ ਹੈ। ਇਸ ਕਰਕੇ ਸਤਿਗੁਰਾਂ ਦੀ ਵੀ ਜਿਹੜੀ ਬਾਣੀ ਹੈ ਇਹ ਸੱਚੀ ਹੈ, ਯਥਾਰਥ ਹੈ, ਇਹਦੇ ਵਿੱਚ ਕੋਈ ਵੀ ਰਲਾ ਮਿਲਾ ਨਹੀਂ ਹੈ।
ਸੁਖ ਮਨ ਅੰਤਰ ਸਹਿਜ ਸਮਾਣੀ,
ਬਾਣੀ ਦੁਆਰਾ ਮਨ ਦੇ ਅੰਦਰ ਸੁਖ ਪ੍ਰਾਪਤ ਹੋ ਜਾਂਦੇ ਹਨ ਤੇ ਸਹਿਜ ਵਿੱਚ ਸਮਾਈ ਹੋ ਜਾਂਦੀ ਹੈ, ਸਹਿਜ ਅਵਸਥਾ ਵਿੱਚ ਸਮਾਈ ਹੁੰਦੀ ਹੈ, ਲੀਨਤਾ ਹੋ ਜਾਂਦੀ ਹੈ। ਜਾਂ ਸੁਖ ਮਨ ਅੰਤਰ, ਮਨ ਦੇ ਅੰਦਰ ਯਾਨੀ ਹਿਰਦੇ ਦੇ ਅੰਦਰ ਸੁਖ ਪ੍ਰਾਪਤ ਹੁੰਦਾ ਹੈ ਤੇ ਸਹਿਜ ਸਰੂਪ ਵਿੱਚ ਗਿਆਨ ਸਰੂਪ ਦੇ ਵਿੱਚ ਇਹ ਜਿਹੜੀ ਬਾਣੀ ਹੈ ਸਤਿਗੁਰਾਂ ਦੀ, ਇਸ ਬਾਣੀ ਕੀ ਹੈ, ਸਮਾਈ ਕਰਦੀ ਹੈ, ਲਵਨੀਤਾ ਕਰ ਦਿੰਦੀ
ਹੈ।
ਭਾਈ ਜਨੋ ਇੱਕ ਹੋਰ ਅਚਰਜ ਹੈਰਾਨ ਕਰਨ ਵਾਲੀ ਗੱਲ ਦੇਖੋ, ਉਹ ਜਿਹੜੀ ਗੱਲ ਅਸੀਂ ਕਹੀ ਜਾਈਏ ਵੀ ਇਹ ਭਾਵੇਂ ਇਉਂ ਹੋ ਜੇ ਆ ਨਹੀਂ ਹੋ ਸਕਦਾ ਹੈ, ਜਿਹਨੂੰ ਅਸੀਂ ਮੰਨਦੇ ਹੀ ਨਹੀਂ ਵੀ ਆਹ ਗੱਲ ਹੋ ਨਹੀਂ ਸਕਦੀ। ਜਿਵੇਂ ਕੋਈ ਕਹੇ ਵੀ ਸੂਰਜ ਜਿਹੜਾ ਨਾ ਵੀ ਸ਼ਿਵ ਦੀ ਤਰਫੋਂ ਚੜ ਗਿਆ, ਕਦੇ ਇਹ ਨਹੀਂ ਗੱਲ ਬਣਨ ਵਾਲੀ ਹੈ। ਜਿਹੜਾ ਆਕਾਸ਼ ਹੈ ਉਹ ਤਾਂ ਧਰਤੀ ਤੇ ਆ ਗਿਆ, ਜਿਹੜੀ ਧਰਤੀ ਆਕਾਸ਼ ਤੇ ਚਲੀ ਗਈ ਉਹ ਆਕਾਸ਼ ਬਣ ਗਿਆ, ਕਦੇ ਇਹ ਨਹੀਂ ਗੱਲ ਬਣ ਸਕਦੀ ਹੈ। ਇਹ ਉਲਟ ਪੁਲਟ ਕਿਵੇਂ ਬੰਦ ਹੋ ਸਕਦੀ ਹੈ? ਜਾਂ ਵੀ ਜਿਹੜਾ ਪਾਣੀ ਹੈ ਉਹ ਅੱਗ ਦਾ ਰੂਪ ਧਾਰਨ ਕਰ ਲਿਆ, ਜਿਹੜੀ ਅੱਗ ਸੀ ਉਹਨੇ ਪਾਣੀ ਬਣ ਗਈ ਹੈ, ਇਹ ਨਹੀਂ ਗੱਲ ਹੋ ਸਕਦੀ ਹੈ। ਜਿਹੜੀ ਗੱਲ ਹੋਵੇ ਨਾ ਉਹ ਤੇ ਫਿਰ ਉਹ ਹੋ ਜਾਵੇ। ਉਹਨੂੰ ਕਹਿੰਦੇ ਵੀ ਇਹ ਤਾਂ ਚਰਜੀ ਹੋ ਗਈ, ਹਾਲੀ ਹੋ ਗਈ, ਅਸੀਂ ਤਾਂ ਮੰਨਦੇ ਨਹੀਂ ਸੀ ਵੀ ਅੱਟ ਪੁੱਟ ਹੋ ਜਾਊਗੀ। ਕਹਿੰਦੇ ਇਸੇ ਤਰ੍ਹਾਂ ਹੈ ਭਾਈ ਜਨੋ, ਇਹ ਜਿਹੜੀ ਚਰਜੀ ਇੱਕ ਗੱਲ ਵੇਖਣਾ ਕਰੋ, ਇਹ ਬਾਣੀ ਦੀ ਕਲਾ ਦੇਖੋ, ਕਹਿੰਦੇ ਜਿਹੜੀ ਨਾ ਬਾਣੀ ਹੈ ਨਾ ਸਤਿਗੁਰੂ ਦੀ ਸੱਚੀ ਬਾਣੀ, ਇਸਨੇ ਕਹਿੰਦੇ ਦੁਬਧਾ ਨੂੰ ਮਾਰ ਦਿੱਤਾ ਹੈ। ਇਹ ਚੰਦ ਗੱਲ ਨਾ ਵੀ ਦਵੈਤ ਭਾਵੇਂ ਮਰਦਾ ਨਹੀਂ ਹੈ, ਇਹ ਤਾਂ ਐਸਾ ਕੋਈ ਜੇ ਦੁਲਾ ਮਾਰ ਗਵਾਵੇ ਇਸੇ ਮਾਰ ਲਵਾ ਜੋ ਕਮਾਵੇ। ਬਾਣੀ ਵਿੱਚ ਵੀ ਐਸਾ ਕੋਈ ਹੈ ਦੁਨੀਆਂ ਵਿੱਚ ਸੋਏ ਵੀਰ ਵੀ ਜਿਹੜਾ ਦੁਬਧਾ ਨੂੰ ਮਾਰ ਕੇ ਬਿਲਕੁਲ ਹੀ ਗਵਾ ਦੇਵੇ, ਇਹਦੀ ਹੋਂਦ ਹਸਤੀ ਨਾ ਰਹਿਣ ਦੇਵੇ। ਇੱਥੇ ਤਾਂ ਚਿੱਟਾਪਣ ਮਨੁੱਖ ਦੇ ਅੰਦਰ ਬਣਿਆ ਰਹਿੰਦਾ ਹੈ, ਅਡਲਾਪਣ ਤੇ ਕੋਈ ਹੈ ਵੀ ਜਿਹੜਾ ਇਹਨੂੰ ਦੁਬਧਾ ਨੂੰ ਮਾਰ ਕੇ ਬਿਲਕੁਲ ਖਤਮ ਕਰਕੇ ਇਹਨੂੰ ਗਵਾਈ ਦੇ ਭੁਲਾਏ ਦਿੱਤੇ ਵੀ ਦੁਬਧਾ ਹੁੰਦੀ ਕੀ ਹੈ, ਮੈਨੂੰ ਤਾਂ ਪਤਾ ਹੀ ਕੋਈ ਨੀ। ਉਹ ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ, ਗੁਰੂ ਅਰਜਨ ਸਾਹਿਬ ਜਿਹੜੇ ਸ਼ਬਦ ਹੈ ਗੋੜੀ ਵਿੱਚ ਆਉਂਦੇ ਨੇ। ਇੱਥੇ ਕਹਿੰਦੇ ਇਹ ਵੀ ਐਸੀ ਹੈ ਭਾਈ ਜਣੋ, ਅਚਰਜੀ ਇਹ ਗੱਲ ਦੇਖੋ, ਹੈਰਾਨ ਕਰਨ ਵਾਲੀ ਗੱਲ ਦੇਖੋ, ਜਿਹੜੀ ਸਤਿਗੁਰੂ ਦੀ ਬਾਣੀ ਹੈ ਨਾ ਸੱਚੀ, ਨੇ ਦੁਬਧਾ ਨੂੰ ਮਾਰ ਦਿੱਤਾ ਹੈ, ਦਵੈਤ ਨੂੰ ਮਾਰ ਮੁਕਾਇਆ ਹੈ, ਤੇ ਹਰ ਮਨ ਵਸਾਈ, ਹਰੀ ਦੀ ਜਿਹੜੀ ਪ੍ਰੀਤੀ ਹੈ ਮਨ ਦੇ ਵਿੱਚ ਲਿਆ ਵਸਾਈ ਹੈ ਸੱਚੀ ਬਾਣੀ ਨੇ।
ਨਾਮ ਅਮੋਲ ਕੋ ਨਾ ਪਾਇਆ ਜਾਏ।
ਬਾਬਾ ਬੁੱਢਾ ਸਾਹਿਬ ਜਿਹੜਾ ਨਾਮ ਅਮੋਲਕ ਹੈ, ਇਹਨੇ ਕਿਸੇ ਮੁੱਲ ਨਾਲ ਨਹੀਂ ਪਾਇਆ ਜਾਂਦਾ ਹੈ। ਜੇ ਕਹੀਏ ਵੀ ਲਓ ਵੀ ਅਸੀਂ 2-4 ਕਿਲੋ ਸੋਨਾ ਦੇ ਦਿੰਦੇ ਹਾਂ, ਸਾਨੂੰ ਵੀ ਨਾਮ ਮੁੱਲ ਦੇ ਦਿਓ। ਉਹ ਕਬੀਰ ਸਾਹਿਬ ਕੋਲ ਵੀ ਕਾਗਜ਼ ਸੀ ਸ਼ਾਹੂਕਾਰ, ਕਿਉਂਕਿ ਕਿਸੇ ਤੋਂ ਪੁੱਛ ਪੜਤਾਲ ਕਰ ਲਈ ਵੀ ਕਬੀਰ ਕੋਲ ਹੈ ਧੇਲਾ ਨਹੀਂ ਹੈ, ਤੇ ਦਾਣੇ ਚੱਪ ਕੇ ਉਹ ਆਪਣਾ ਗੁਜ਼ਾਰਾ ਕਰਦਾ। ਹਮਕੋ ਚੱਪਣ ਉਹਨੂੰ ਰੋਟੀ ਵੀ ਬਾਹਰ ਲਿਆ ਕੋਈ ਖਾ ਪੀ ਜਾਂਦੇ ਤੇ ਆਪ ਸੋਨੇ ਦੇ ਦਾਣੇ ਚੱਪ ਕੇ ਸਾਰਦਾ। ਪਰ ਫਿਰ ਵੀ ਬੜੀ ਸਿੱਧੀ ਹੈ ਕਬੀਰ ਸਾਹਿਬ ਦੀ, ਬੜੀ ਮਸ਼ਹੂਰੀ ਹੈ। ਸਾਡੇ ਕੋਲ ਕਰੋੜਾਂ ਦੀ ਗਿਣਤੀ ਵਿੱਚ ਮਾਇਆ, ਸਾਨੂੰ ਕੋਈ ਨੀ ਕਾਸ਼ੀ ਵੀ ਜਾਣਦਾ। ਉਹ ਕਹਿੰਦੇ ਉਹਦੇ ਕੋਲੇ ਨਾਮ ਧਨ ਹੈ, ਜਿਹਦੇ ਕੋਲੇ ਨਾਮ ਧਨ ਹੋਵੇ ਉਹਦੀ ਤਾਂ ਖੰਡਾ ਬ੍ਰਹਮੰਡਾ ਵਿੱਚ ਪ੍ਰਸਿੱਧੀ ਹੁੰਦੀ, ਉਹ ਮਰਮੁਕ ਜਾਏ ਫਿਰ ਵੀ ਉਹਦੀ ਮਸ਼ਹੂਰੀ ਰਹਿੰਦੀ ਹੈ। ਮਾਇਆ ਧਾਰੀ ਤਾਂ ਅੰਨਾ ਬੋਰਾ ਹੁੰਦਾ, ਉਹਨੂੰ ਕੀ ਪਤਾ ਵੀ ਨਾਮ ਧਨ ਕੀ ਹੁੰਦਾ। ਕਹਿੰਦੇ ਚਲੋ ਆਪਾਂ ਮਾਇਆ ਨਾਲ ਖਰੀਦ ਲਿਆਈਏ, ਸੋਨਾ ਜਾ ਲੈ ਲਿਆ ਹੈ ਤੇ ਕਬੀਰ ਸਾਹਿਬ ਛੱਕੇ ਲਿਆ ਰੱਖਿਆ ਹੈ। ਕਹਿਣ ਲੱਗੇ ਵੀ ਇਹ ਕਿਵੇਂ ਲਿਆ ਰੱਖਿਆ? ਕਹਿੰਦੇ ਮਹਾਰਾਜ ਸਾਡੇ ਕੋਲ ਨਾਮ ਧਨ ਹੈਗਾ ਹੈ, ਨਾਮ ਧਨ ਕਰਕੇ ਤੁਹਾਡੀ ਬੜੀ ਪ੍ਰਸਿੱਧੀ ਹੈ, ਥੋੜਾ ਜਿਹਾ ਮੈਨੂੰ ਵੀ ਇਹਦੇ ਵੱਟੇ ਮੁੱਲ ਨਾਲ ਦੇ ਲਿਓ, ਮਾੜਾ ਮੋਟਾ ਮੈਂ ਵੀ ਕਾਸ਼ੀ ਵੀ ਜਾਣਾ ਜਾਵੇ, ਕੋਈ ਹੈਗਾ ਸ਼ਾਹੂਕਾਰ। ਇਸ ਵੇਲੇ ਕਹਿੰਦੇ ਵੀ ਨਹੀਂ ਇਹ ਨਹੀਂ, ਸੋਨੇ ਦਾ ਥਾਲ ਭਰਿਆ ਹੋਇਆ, ਇਹਦੇ ਬਦਲੇ ਬਹੁਤ ਕੁਛ ਆ ਜਾਂਦਾ ਹੈ। ਉਸ ਵੇਲੇ ਫਿਰ ਆਪਣੇ ਮੁਖਾਰਬਿੰਦ ਤੋਂ ਬਚਨ ਕਹਿ ਕਹਿੰਦੇ ਵੀ ਸ਼ਾਹੂਕਾਰ ਕੰਚਨ ਸੋ ਪਾਈਆ ਨੀ ਤੋਲ, ਇਹ ਤੋਲ ਲੈ ਵਿਚਾਰ ਲਾਏ ਸੋਨੇ ਦੇ ਵੱਟੇ ਨੀ, ਇਹ ਨਾਮ ਤੁਹਾਨੂੰ ਪਾਈਦਾ ਹੈ। ਕਹਿੰਦੇ ਫਿਰ ਤੁਸੀਂ ਵੀ ਕਿਵੇਂ ਲਿਆਈ ਹੈ? ਕਹਿੰਦੇ ਮਨ ਦੇ ਰਾਮ ਲਿਆ, ਇਹ ਜਿਹੜਾ ਪਰਮੇਸ਼ਰ ਦਾ ਨਾਮ ਹੈ ਇਹਦੇ ਗੱਠੇ ਅਸੀਂ ਮੰਨ ਦਿੱਤਾ ਹੈ, ਮਨ ਨੂੰ ਇਸੇ ਪੱਠ ਇਸੇ ਪੈਰ ਲਾਇਆ ਹੈ, ਫਿਰ ਬਖਸ਼ਿਸ਼ ਹੋਈ ਹੈ। ਦੇਖ ਲੈ ਇਸ ਪਾਸੇ ਆਪਣਾ ਮਨ ਦੇ ਸਕਦਾ, ਲਾ ਸਕਦਾ ਅੱਠੇ ਪੈਰ। ਇਸ ਕਰਕੇ ਵੀ ਕਹਿੰਦਾ ਜੀ ਥੋੜਾ ਜਿਹਾ ਤਾਂ ਦਿਓ ਨਾ ਮੈਨੂੰ, ਮੈਂ ਹੁਣ ਲੈ ਕੇ ਆਇਆ। ਕਹਿੰਦੇ ਵੀ ਚੰਗਾ ਫਿਰ ਤੈਨੂੰ ਦਿੰਦੇ ਆ, ਬਹਿ ਜਾ। ਕਮਾਲੇ ਨੂੰ ਕਹਿੰਦੇ ਵੀ ਆ ਥੋੜੀ ਜਿਹੀ ਸ਼ਰੀਰ ਕੀ ਕਰਕੇ ਕਾਲਾ ਲੱਗ ਗਿਆ, ਸਤ ਵਚਨ ਕਹਿ ਕੇ ਸ਼ੁਰੂ ਤਿੱਖੀ ਕਰਨ। ਕਹਿੰਦਾ ਮਹਾਰਾਜ ਸ਼ਰੀਰ ਕੀ ਤਿੱਖੀ ਕਰਕੇ ਕਰਨੀ ਹੈ? ਕਹਿੰਦੇ ਵੀ ਜਾਂ ਤਾਂ ਮਨ ਦੇ ਵੱਟੇ ਮਿਲਦਾ ਜਾਂ ਫਿਰ ਸਿਰ ਦੇ ਵੱਟੇ ਮਿਲਦਾ। ਕਹਿੰਦੇ ਹੁਣ ਤੇਰਾ ਸਿਰ ਵੱਢਾਂਗੇ ਗਲ ਵੱਢਾਂਗੇ ਫਿਰ ਇਹਦੇ ਬਦਲੇ ਫਿਰ ਤੈਨੂੰ ਵੀ ਵਾਹਿਗੁਰੂ ਦਾ ਨਾਮ ਦੇ ਦਿਆਂਗੇ ਇਹ ਤਾਂ ਦੋ ਹੀ ਚੀਜ਼ਾਂ ਜਾਂ ਮਨ ਹੈ ਜਾਂ ਸਿਰ ਹੁਣ ਦੇਖ ਲਾ ਤੂੰ ਮਨ ਤਾਂ ਦਿੰਦਾ ਦੇਣਾ ਨਹੀਂ ਹੈ ਤੇ ਚੱਲ ਸਰੀਰ ਦੇ ਗਲੀ ਵਧਾ ਉਸੇ ਵੇਲੇ ਭੱਜ ਗਿਆ ਨਾ ਜੀ ਪੈਣੀ ਲੈਂਦਾ ਨਾ ਤਨ ਇਸ ਕਰਕੇ ਇੱਥੇ ਕਹਿ ਰਹੇ ਹੈ ਵੀ ਇਹ ਤਾਂ ਗੁਰੂ ਮਹਾਰਾਜ ਦੀ ਕਿਰਪਾ ਕਰਕੇ ਇਹ ਮਨ ਦੇ ਵਿੱਚ ਪ੍ਰੀਤੀ ਵਸਾਈ ਉਂਝੇ ਨਾਮ ਅਮੋਲਕ ਹੈ ਕਿਸੇ ਸੋਨੇ ਦੇ ਬਦਲੇ ਕਿਸੇ ਹੀਰੇ ਜਵਾਹਰਾਤ ਦੇ ਬਦਲੇ ਇਹ ਨਹੀਂ ਪਾਇਆ ਜਾਂਦਾ ਇਹ ਨਹੀਂ ਲੱਭਦਾ ਹੈ
ਗੁਰਪ੍ਰਸਾਦ ਵਸੈ ਮਨਿਆ
ਗੁਰੂ ਦੀ ਕਿਰਪਾ ਕਰਕੇ ਮਨ ਦੇ ਵਿੱਚ ਆਪੇ ਹੀ ਆ ਵਸਦਾ ਹੈ ਫਿਰ ਮੁੱਲ ਦੇਣ ਦੀ ਵੀ ਲੋੜ ਨਹੀਂ ਹੈ ਗੁਰੂ ਦੀ ਕਿਰਪਾ ਹੋ ਜਾਏ ਜਦੋਂ ਗੁਰੂ ਮਹਾਰਾਜ ਕਿਰਪਾ ਕਰਦੇ ਆ ਫਿਰ ਮਨ ਦੇ ਵਿੱਚ ਨਾਮ ਜਿਹੜਾ ਹੈ ਮੌਲਕ ਆ ਵਸਦਾ ਹੈ ਅਨਵਾਸ ਕਰਦਾ ਹੈ ਜਪਾ ਜਾਪ ਰੂਪ ਸ਼ੁਰੂ ਆਪੇ ਹੀ ਹੋ ਜਾਂਦਾ ਹੈ
ਸਭ ਮਹਿ ਵਸੈ ਪ੍ਰਭ ਏਕੋ ਸੋਇ
ਬਾਬਾ ਬੁੱਢਾ ਸਾਹਿਬ ਜਿਹੜਾ ਪਰਮੇਸ਼ਰ ਹੈ ਨਾ ਪ੍ਰਭੂ ਇੱਕੋ ਇੱਕ ਉਹ ਸਾਰਿਆਂ ਵਿੱਚ ਹੀ ਵਸ ਰਿਹਾ ਹੈ
ਗੁਰਮਤੀ ਘੱਟ ਪ੍ਰਗਟ ਹੋ
ਗੁਰੂ ਦੀ ਮਤ ਹੈ ਗੁਰੂ ਦੀ ਸਿੱਖਿਆ ਹੈ ਜੇ ਕੋਈ ਉਹਨੂੰ ਘੁਮਾਉਂਦਾ ਹੈ ਉਹਦੇ ਅਨੁਸਾਰ ਕਮਾਈ ਕਰਦਾ ਹੈ ਫਿਰ ਪਰਮੇਸ਼ਰ ਨੂੰ ਵੀ ਇੱਕ ਵਾਰ ਲੱਭਣ ਦੀ ਲੋੜ ਨਹੀਂ ਹੈ ਫਿਰ ਤਾਂ ਘੱਟ ਪ੍ਰਗਟ ਹੋਏ ਉਹ ਹਿਰਦੇ ਦੇ ਅੰਦਰੋਂ ਹੀ ਵਾਹਿਗੁਰੂ ਪ੍ਰਗਟ ਹੋ ਜਾਂਦਾ ਹੈ ਉਹ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਏ ਦਿਖਾਇਆ ਆਸਾ ਅਨਪੋਚਾਰੀ ਰੂਪ ਪ੍ਰਪੇਖਾ ਮੇਰਾ ਮਨ ਛੋੜ ਨ ਤਥੋਂ ਜਾਇਆ ਸਾ ਪਾਇਓ ਰੇ ਪਾਇਓ ਗੁਰਪੂਰਾ ਪਾਇਆ ਥਾ ਬੋਲ ਅਮੋਲ ਨ ਜਾਈ ਗੁਰਪੂਰਾ ਰਹਿ ਦਿਖਾਇਆ ਥਾ ਜਿਵੇਂ ਉਹ ਬਚਨ ਆਉਂਦੇ ਹਨ ਸੋ ਗੁਰੂ ਦੀ ਸਿੱਖਿਆ ਰਾਹੀਂ ਗੁਰਮਤਿ ਦੁਆਰਾ ਹਿਰਦੇ ਰੂਪ ਘਰ ਦੇ ਅੰਦਰ ਹੀ ਉਹ ਪ੍ਰਗਟ ਹੋ ਜਾਂਦਾ ਹੈ
ਸਹਿਜੇ ਦਿਲ ਪ੍ਰਭ ਜਾਣ ਪਛਾਣਿਆ
ਬਾਬਾ ਬੁੱਢਾ ਸਾਹਿਬ ਜਿਹਨੂੰ ਸਹਿਜੇ ਪਛਾਣਾ ਜਿਸਨੇ ਗਿਆਨ ਦੁਆਰਾ ਪ੍ਰਭੂ ਨੂੰ ਪਛਾਣ ਲਿਆ ਹੈ ਉਸੇ ਨੇ ਪ੍ਰਭੂ ਨੂੰ ਜਾਨਣਾ ਕੀਤਾ ਹੈ
ਨਾਨਕ ਨਾਮ ਮਿਲੇ ਮਨ ਮਾਨਿਆ
ਫਿਰ ਜਿਸ ਨੂੰ ਨਾਮ ਮਿਲਦਾ ਹੈ ਉਹਦਾ ਮਨ ਉਸੇ ਵਿੱਚ ਹੀ ਮੰਨਿਆ ਮੰਨ ਗਿਆ ਹੈ ਜਾਂ ਐਸੇ ਵੀ ਨੂੰ ਅਨਵੇ ਕਰ ਲੈਂਦੇ ਹਨ ਮਨ ਮਾਨਿਆ ਜਿਸਦਾ ਮਨ ਮੰਨ ਜਾਂਦਾ ਹੈ ਮਨ ਪ੍ਰਤੀਕ ਜਾਂਦਾ ਹੈ ਉਸ ਨੂੰ ਫਿਰ ਵਾਹਿਗੁਰੂ ਦਾ ਨਾਮ ਮਿਲ ਜਾਂਦਾ ਹੈ ਜਿਹਦਾ ਮਨ ਭਰੋਸੇ ਵਾਲਾ ਹੋ ਜਾਂਦਾ ਨਾ ਉਹ ਜਿਹੜੀ ਭਾਵਨੀ ਸਾਲ ਸੰਗੀ ਮਨ ਤੋਂ ਵੱਡ ਭਾਗਣਾ ਲਿਖਿਆ ਜਿਹੜੀ ਇੱਕ ਸ਼ਰਧਾ ਹੈ ਇਹ ਦੂਜਾ ਸਾਧੂਆਂ ਦੀ ਸੰਗਤ ਹੈ ਕਹਿੰਦੇ ਜੇ ਵੱਡੇ ਭਾਗ ਹੋਣ ਫਿਰ ਲੱਭਦੀ ਹੈ ਇਹ ਸ਼ਰਧਾ ਹੋਊਗੀ ਤੇ ਨਾਲ ਸਾਲ ਸੰਗਤ ਹੋਊਗੀ ਫਿਰ ਮਨ ਦਿਓ ਮਨ ਭਰੋਸੇ ਵਾਲਾ ਹੋ ਜਾਊ ਮਨ ਭਤੀਜ ਜਾਊਗੀ ਜਦੋਂ ਮਨ ਭਰੋਸੇ ਵਾਲਾ ਹੋ ਗਿਆ ਸ਼ਰਧਾ ਕਰਕੇ ਇਹ ਸਾਲ ਸੰਗਤ ਦੀ ਬਰਕਤ ਕਰਕੇ ਫਿਰ ਨਾਮ ਮਿਲ ਜਾਂਦਾ ਹੈ ਸਤਿਗੁਰੂ ਪਾਸੋਂ ਹੋਏ ਤਾਂ ਅਸੀਂ ਉਹ ਜਵਾਨੀ ਕਲਾਮੀ ਕਹਿੰਦੇ ਅਸੀਂ ਜੇ ਫਲਾਨੇ ਥਾਂ ਗਏ ਸੀ ਉੱਥੋਂ ਨਾਮ ਲੈ ਆਏ ਆ ਫਲਾਨਿਆਂ ਤੋਂ ਇਹ ਪਿੱਛੇ ਵੀ ਕਿਹੜਾ ਨਾਮ ਲੈ ਫਿਰ ਹੋ ਗਿਆ ਅੰਦਰ ਜਾਪ ਸ਼ੁਰੂ ਇਹ ਤਾਂ ਹੋ ਗਿਆ ਫਿਰ ਤਾਂ ਸ਼ੁਰੂ ਵੀ ਲੈ ਆਏ ਇਹ ਐਵੇਂ ਕੰਨਾ ਉੱਟ ਕੁਰੂ ਕਰਦਾ ਵੀ ਮੈਂ ਤੇਰਾ ਗੁਰੂ ਹੈ ਤੂੰ ਮੇਰਾ ਚੇਲਾ ਉਹ ਐਵੇਂ ਹੀ ਆਪਣੇ ਬਣਾ ਕੇ ਟੱਪੇ ਜੇ ਸਤਿ ਸਰੂਪੀ ਰਾਮ ਜੀ ਤੇ ਸਾਡਾ ਨਾਮ ਹੈ ਜੀ ਇਸ ਤਰ੍ਹਾਂ ਦੋ ਚਾਰ ਉਧਰੋਂ ਲਏ ਦੋ ਚਾਰ ਬਾਣੀ ਵਿੱਚੋਂ ਲਫਜ਼ ਲਏ ਫਿਰ ਬਣਾ ਲਿਆ ਆਪਣਾ ਨਾਮ ਕਈਓ ਜਿਹੜੇ ਬਹੁਤ ਹੀ ਚੁਸ ਚਲਾਕ ਹੈ ਉਹ ਕਹਿੰਦੇ ਜੀ ਨਾਮ ਤਾਂ ਜਦੋਂ ਤੁਸੀਂ ਅਧਿਕਾਰੀ ਹੋਵੋਗੇ ਉਦੋਂ ਦੇਵਾਂਗੇ ਪਹਿਲਾਂ ਤੁਹਾਨੂੰ ਮਾਲਾ ਦੇ ਦਿੰਦੇ ਸਾਡੇ ਸ਼ਿਸ਼ ਬਣ ਜਾਓ ਕਿਵੇਂ ਜਦੋਂ ਪ੍ਰਯਾਗਰਾਜ ਦਾ ਉੱਥੇ ਕੁੰਭ ਜਿਹਾ ਲੱਗਦਾ ਨਾ ਉੱਥੇ ਫਿਰ ਆਪਣੇ ਚੇਲੇ ਬਣਾਉਣ ਵਾਸਤੇ ਆਪਣਾ ਟੋਲਾ ਦਿਖਾਉਣ ਵਾਸਤੇ ਫਿਰ ਐ ਕਰਦੇ ਹੈ ਜਿੰਨੇ ਸੁਧਰ ਜੇ ਸਭ ਕਹਿੰਦੇ ਭਾਵੇਂ ਕੋਈ ਜੋ ਮਰਜ਼ੀ ਖੇਸਵਾ ਖਾਂਦਾ ਹੈ ਫਿਰ ਉਹ ਕੀ ਕਰਦੇ ਨੇ, ਕਹਿੰਦੇ ਲੈ ਵੀ ਹੁਣ ਤੂੰ ਨਾਮ ਲੈ ਲੈ, ਮਾਲਾ ਲੈ ਲੈ, 50 ਰੁਪਏ ਤੈਨੂੰ ਰੋਜ਼ ਦੇ ਮਿਲਣਗੇ ਦਿਹਾੜੀ ਦੇ, ਇੱਕ ਮਹੀਨਾ ਇੱਥੇ ਘੁੰਮ ਰਹਿਣਾ ਤੇ ਸਾਧੂਆਂ ਦੇ ਨਾਲ ਦੀ ਤੈਨੂੰ ਰੋਟੀ ਮਿਲੀ ਜਾਣੀ ਹੈ। ਉਹ ਵਿਚਾਰੇ ਗਰੀਬ ਇਲਾਕਾ ਹੈ, ਕਹਿੰਦੇ ਵੀ ਚਲੋ ਨਾਮ ਨਹੀਂ ਤਾਂ ਬਾਲਾ ਤੰਗੂ ਵੀ ਮਹੀਨਾ ਤਾਂ ਵਧੀਆ ਰੋ, ਕਿਹੜਾ ਪੂਰੇ ਤਾਂ ਖਾਵਾਂਗੇ, ਮਠਿਆਈਆਂ ਛਕਾਂਗੇ, ਰੁਪਈਏ 50 ਵੇਲੇ ਨੂੰ ਮਿਲ ਜਾਣੇ। ਉਹ ਫਿਰ ਮਾਲਾ ਲੈ ਲੈਂਦੇ ਆ, ਉਹ ਕੀ ਬਸ ਨਾਈ ਸਿਰ ਮੂੰਹ ਜਾ ਮੁੰਨ ਕੇ ਨਹਾ ਧੁਆ ਕੇ ਇੱਕ ਥਾਂ ਬਿਠਾਈ ਜਾਂਦੇ ਆ, ਪਾਸੇ ਜੇ ਕਰਕੇ ਬਾਲਾ ਜਾ ਬਣਾਇਆ ਹੁੰਦਾ ਨਾਲ ਹੀ, ਫਿਰ ਮਾਲਾ ਫੜਾਈ ਜਾਂਦੇ। ਉਹ ਨਾਮ ਨਹੀਂ ਦਿੰਦੇ, ਕਹਿੰਦੇ ਜਦੋਂ ਤੁਸੀਂ ਅਧਿਕਾਰੀ ਬਣਾਉਂਦੇ ਨਾ ਫਿਰ ਤੁਹਾਨੂੰ ਨਾਮ ਦੇਵਾਂਗੇ। ਜਿਹੜੇ 50 ਰੁਪਏ ਤੁਸੀਂ ਦਿੰਦੇ ਆ ਕਿਹੜਾ ਤੇ ਮਾਲਾ ਦਿੰਦੇ ਆ, ਕਿਉਂਕਿ ਕੰਮ ਵੀ ਆਪਣਾ ਚਲਾਉਣਾ ਹੈ ਵੀ ਉਹ ਵੀ ਜਦੋਂ ਅਸੀਂ ਸ਼ਾਹੀ ਕੱਢੀ ਕਿਤੇ ਆਉਣਾ, ਕਹਿਣ ਵੀ ਇਹਨਾਂ ਦਾ ਪੰਥ ਘੱਟ ਹੈ। ਉਹ ਫਿਰ ਨੰਗੇ ਮੂੰਹ ਸਿਰ ਨੰਗਾ ਜਿਹਾ ਕਰਕੇ ਉੱਥੇ ਬਿਟਾਈ ਜਾਂਦੇ ਵਿਚਾਰੇ ਮਹੀਨਾ ਭਰ, 50 ਰੁਪਈਏ ਪਿੱਛੇ। ਜੇ ਉਹਨਾਂ ਨੂੰ ਪੁੱਛੀਏ ਵੀ ਤੁਹਾਨੂੰ ਹੁਣ ਇਹਨਾਂ ਨੇ ਆ ਚੇਲਾ ਬਣਾਇਆ, ਨਾਮ ਕੀ ਦਿੱਤਾ, ਕਹਿੰਦੇ ਜੀ ਨਾਮ ਤਾਂ ਕਹਿੰਦੇ ਜਦੋਂ ਅਧਿਕਾਰੀ ਬਣੋਗੇ ਉਦੋਂ ਦੇਵਾਂਗੇ, ਆਹ ਮਾਲਾ ਸਾਨੂੰ ਦੇ ਦਿੱਤੀ, ਹੁਣ ਮਾਲਾ ਨਾਲ ਫੇਰ ਆਉਂਗੇ ਤੁਸੀਂ ਕੀ ਕਹੋਗੇ। ਫਰੀ ਗਲ ਵਿੱਚ ਪਾਈ ਫਿਰ ਇਹਨੂੰ, ਜਿਵੇਂ ਬੱਕਰੀ ਦੇ ਗਲ ਚ ਲੂਹ ਲਾਲ ਲਾਂ ਪੱਗੀਆਂ, ਫਾਇਦਾ ਤਾਂ ਕੋਈ ਨਹੀਂ ਨਾ ਜਾਣੀ ਇਸ ਤਰ੍ਹਾਂ ਚੁਸ ਚਲਾ ਕੇ ਜਿਹੜੇ ਨਾ ਇਹੋ ਵੀ ਠੱਗੀਆਂ ਜਾਂਦੇ, ਕਹਿੰਦੇ ਅਧਿਕਾਰੀ ਬਣੋ ਫਿਰ ਨਾਮ ਦੇਵਾਂਗੇ, ਆ ਲੈ ਲਓ ਮਾਲਾ, ਹੁਣ ਤੁਸੀਂ ਸਾਡੇ ਸਿੱਖ ਜ਼ਰੂਰ ਬਣ ਗਏ। ਸਿੱਖ ਤਾਂ ਜਦੋਂ ਕਿਸੇ ਦੀ ਸਿੱਖਿਆ ਉਹ ਜਿਹੜੀ ਉਹਨੇ ਦਿੱਤੀ ਹੈ ਉਹਨੂੰ ਕਮਾਓ, ਜੋ ਕੋਈ ਉਪਦੇਸ਼ ਮਿਲਿਆ ਉਹਨੂੰ ਜਪੂ ਫੇਰੀ ਹੈ, ਉਹ ਕੁਛ ਨਹੀਂ ਦੱਸਣਾ ਹੈ। ਸ਼ਹਿਰ ਦੀ ਮਾਲਾ ਹੈ ਉਹ 2-4 ਰੁਪਏ ਦੀ ਆ ਜਾਂਦੀ ਹੈ, ਫੜ ਕੇ ਗਲ ਚ ਪਾ ਜਾਂਦੇ ਆ, ਕਹਿੰਦੇ ਵਣ ਤੂੰ ਬਣ ਗਿਆ। ਸੋ ਇਸ ਕਰਕੇ ਜਦੋਂ ਵੀ ਮਨ ਪਤੀ ਜਾਂਦਾ ਹੈ, ਮਨ ਭਰੋਸੇ ਵਾਲਾ ਹੁੰਦਾ, ਸ਼ਰਧਾ ਭਾਵਨਾ ਕਰਕੇ ਸਾਧ ਸੰਗਤ ਕਰਕੇ, ਫਿਰ ਨਾਮ ਸਤਿਗੁਰੂ ਪਾਸੋਂ ਅਜਾਪਾ ਜਾਪ ਰੂਪ ਵਿੱਚ ਮਿਲ ਜਾਂਦਾ ਹੈ, ਅੰਦਰ ਹੀ ਸ਼ੁਰੂ ਹੋ ਜਾਂਦਾ ਹੈ। ਪਰ ਜਿਹਨੂੰ ਫਿਰ ਨਾਮ ਮਿਲ ਜਾਂਦਾ ਹੈ ਫਿਰ ਉਹਨੇ ਸਹਿਜੇ ਪਛਾਣਿਆ, ਸਹਿਜੇ ਜਿਹੜਾ ਵਾਹਿਗੁਰੂ ਗਿਆਨ ਸਰੂਪ ਨੂੰ ਪਛਾਣ ਲਿਆ ਹੈ। ਜਿਹਨੂੰ ਫਿਰ ਸਹਿਜੇ ਜੀਵਨ ਪ੍ਰਭ ਜਾਣ ਪਛਾਣਿਆ, ਜਾਣ ਨੂੰ ਗਿਆਨ ਦਾ ਹੈ, ਫਿਰ ਉਹਨੇ ਗਿਆਨ ਦੁਆਰਾ ਸਹਿਜੇ ਹੀ ਵਾਹਿਗੁਰੂ ਨੂੰ ਪਛਾਣ ਲਿਆ ਹੈ, ਸਰੂਪ ਦੀ ਲਖਤਾ ਕਰ ਲਈ ਗਿਆਨ ਦੁਆਰਾ। ਸੋ ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਅੰਦਰ ਜੋ ਕੋਈ ਖੁੱਲੇ ਖਜ਼ਾਨੇ ਵਰਤਾਉਂਦਿਆਂ ਦੇਖ ਕੇ ਸ਼ੰਕਾ ਉੱਠ ਖੜੋਤੀ ਸੀ, ਉਹਦੀ ਨਿਵਰਤੀ ਵਾਸਤੇ ਮਹਾਰਾਜ ਨੇ ਆਪਣੇ ਮੁਖਾਰ ਬਿੰਦ ਹੋਏ ਸ਼ਬਦ ਉਚਾਰਨ ਕਰਕੇ ਉਸਨੇ ਇਸ਼ਾ ਕੀਤੀ ਹੈ ਵੀ ਇਹ ਨਾਮ ਧੰਨ ਜਿਹੜਾ ਵਾਹਿਗੁਰੂ ਹੈ, ਇਹਨੇ ਵੀ ਇਹ ਖਰਚਿਆ ਖਰਚਿਆ ਇਹ ਥੋਟ ਨਹੀਂ ਆਉਂਦੀ, ਇਹ ਅਮੁੱਟ ਹੈ, ਜੋ ਇਹ ਵੀ ਸਤਿਗੁਰੂ ਸਾਨੂੰ ਪ੍ਰਾਪਤ, ਸਤਿਗੁਰਾਂ ਪਾਸੋਂ ਸਾਨੂੰ ਪ੍ਰਾਪਤ ਹੋਇਆ ਹੈ। ਨਾਮ ਤਾਂ ਨਿਰਮਲ ਅਤ ਪਾਰਾ ਗੁਰ ਕੈ ਸਬਦ ਪ੍ਰੀ ਭੰਡਾਰਾ, ਨਾਮ ਤਾਂ ਬਿਨ ਹੋਰ ਸਭ ਵਿਖ ਜਾਣ ਮਾਇਆ ਮੋਹ ਜਲੈ ਅਮਾਨ, ਗੁਰਮਤ ਹਰ ਰਾਜਨ ਭਾਈ, ਇਸ ਤਰ੍ਹਾਂ ਦੀ ਲਫ਼ਜ਼ ਬਾਣੀ ਵਿੱਚ ਆਉਂਦੇ ਹਨ, ਗ੍ਰਹਿਣ ਕਰਨ ਯੋਗ ਹਨ। ਲੋ ਸਮਾਂ ਹੋਇਆ ਹੈ, ਆਪਾਂ ਇੱਥੇ ਹੀ ਸਮਾਪਤੀ ਕਰੀਏ। ਗੁਰੂ ਮਹਾਰਾਜ ਨੂੰ ਬੇਨਤੀ ਕਰੀਏ ਕਿ ਮਹਾਰਾਜ ਨਾਮ ਧੰਨ ਦਾ ਜਿਹੜਾ ਕਿਣਕਾ ਹੈ ਥੋੜੇ ਮਤ ਸਾਡੇ ਵੀ ਜਿਹੜੀ ਚੋਣ ਪ੍ਰਾਪਤ ਹੋਏ, ਇਸ ਕਰਕੇ ਪੜਿਆ ਸੁਣਿਆ ਵੀ ਲਿਖੇ ਲਿਖੇ ਲੋਕ ਸਫਲ
ਗੁਰਮਤੀ ਘੱਟ ਪ੍ਰਗਟ ਹੋਵੇ, ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੈ ਮਨ ਮਾਨਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।